ਗੁਰੂ ਪਿਆਰਿਓ, ਗੁਰੂ ਸਾਹਿਬਾਂ ਨੂੰ ਕਿਉਂ ਮਿਲਣ ਆਇਆ? ਕਿਉਂਕਿ ਗੁਰੂ ਸਾਹਿਬਾਂ ਉੱਥੇ ਗਏ ਆ ਤਾਂ ਮਿਲਣ ਆਇਆ। ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਵੀ ਸਾਨੂੰ ਪਤਾ ਲੱਗਾ ਇਹ ਜਨਮ ਮਿਲਿਆ ਹੈ ਪਰਮਾਤਮਾ ਚ ਲੀਨ ਹੋਣ ਲਈ, ਇਹ ਜਨਮ ਮਿਲਿਆ ਵਾਪਸ ਆਪਣੇ ਘਰ ਜਾਣ ਲਈ। ਤੇ ਅਸੀਂ ਕਿਤੋਂ ਸੁਣਿਆ, ਕਿਤੋਂ ਪਤਾ ਲੱਗਾ ਵੀ ਤੁਸੀਂ ਉਸ ਘਰ ਵਿੱਚ ਰਹਿੰਦੇ ਹੋ? ਤੇ ਆਪ ਜੀ ਕੋਈ ਜਾਣਕਾਰੀ ਲੈਣੀ ਹੈ ਵੀ ਸਾਡੇ ਤੇ ਵੀ ਕਿਰਪਾ ਕਰ ਦਿਓ, ਅਸੀਂ ਕਿਵੇਂ ਪਹੁੰਚੀਏ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਨ ਦੀ ਗੁਰੂ ਰੁਪਿਆਰੀ ਸਤਸੰਗ ਜੀ, ਉਹ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੋਂ ਵਿਚਾਰ ਕਰੀਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪਾਂ ਰਾਮ ਕਲੀ ਮੱਲਾ ਤੀਜਾ ਪੜ੍ਹਦੇ ਹਾਂ, ਆਨੰਦ ਸਾਹਿਬ ਦਾ ਪਾਠ ਕਰਦੇ ਹਾਂ। ਜਦੋਂ ਵੀ ਕਿਤੇ ਆਪਾਂ ਗੁਰੂ ਚਰਨਾਂ ਚ ਜਾਂਦੇ ਹਾਂ, ਜਦੋਂ ਵੀ ਆਨੰਦ ਸਾਹਿਬ ਦਾ ਪਾਠ ਪੜ੍ਹਿਆ ਜਾਂਦਾ ਤੇ ਮਨ ਦੇ ਵਿੱਚ ਵਿਚਾਰ ਪੈਦਾ ਹੋ ਜਾਂਦੀ ਹੈ, ਸਮਾਪਤੀ ਹੋ ਗਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਨਾਨਕ ਪਹਿਲੀ ਪੌੜੀ ਵਿੱਚ ਲਿਖਦੇ ਆ, ਕਹਿੰਦੇ ਆਨੰਦ ਭਇਆ ਮੇਰੀ ਮਾਇਆ। ਕਹਿੰਦਾ ਪਾਪ ਮੈਂ ਆਨੰਦ ਦੀ ਪ੍ਰਾਪਤੀ ਕਰਨ ਲਈ ਹੈ, ਆਨੰਦ ਮੇਰੇ ਅੰਦਰੋਂ ਪੈਦਾ ਹੋ ਗਿਆ, ਉਹ ਅਵਸਥਾ ਪੈਦਾ ਹੋ ਗਈ ਹੈ ਜਿਸ ਅਵਸਥਾ ਵਿੱਚ ਪਹੁੰਚ ਕੇ ਮੇਰੇ ਜੀਵਨ ਦੀ, ਮੇਰੀ ਸੰਸਾਰਿਕ ਯਾਤਰਾ ਦੀ ਸਮਾਪਤੀ ਹੋ ਗਈ, ਮੈਂ ਆਪਣੇ ਘਰ ਪਹੁੰਚ ਗਿਆ। ਉੱਥੇ ਪਹੁੰਚ ਕੇ, ਉਸ ਆਨੰਦ ਵਿੱਚ ਪਹੁੰਚ ਕੇ, ਉਸ ਗ੍ਰਹਿ ਵਿੱਚ ਪਹੁੰਚ ਕੇ, ਉਸ ਘਰ ਵਿੱਚ ਪਹੁੰਚ ਕੇ, ਉਸ ਅਵਸਥਾ ਵਿੱਚ ਪਹੁੰਚ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੀ ਪੌੜੀ ਵਿੱਚ ਕੀ ਲਿਖਦੇ ਆ ਵਿਚਾਰ ਕਰਨਾ। ਉੱਥੇ ਪਹੁੰਚ ਕੇ ਲਿਖਦੇ, ਸੱਚੇ ਸਾਹਿਬਾਂ ਕਿਆ ਨਹੀਂ ਕਰਦੇ ਰਹੇ। ਕਹਿੰਦੇ ਵਾਹ, ਇੱਥੇ ਪਹੁੰਚ ਕੇ ਮੈਨੂੰ ਮਿਲਿਆ, ਗਿਆਨ ਮਿਲਿਆ, ਪ੍ਰਕਾਸ਼ ਮਿਲਿਆ, ਚਾਨਣ ਹੋਇਆ ਤੇ ਕੀ ਡੇਠਾ ਹੈ? ਕਹਿੰਦੇ ਸੱਚੇ ਸਾਹਿਬਾਂ ਕਿਆ ਨਹੀਂ ਕਰਦੇ ਰਹੇ। ਇਹ ਅਕਾਲ ਪੁਰਖ ਪਰਮਾਤਮਾ, ਇਸ ਆਨੰਦ ਵਿੱਚ ਪਹੁੰਚ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਤੇਰੇ ਘਰ ਵਿੱਚ ਕੀ ਨਹੀਂ ਹੈ, ਤੇਰੇ ਘਰ ਵਿੱਚ ਕਾਹਦੀ ਕਮੀ ਹੈ। ਹੁਣ ਵਿਚਾਰ ਕਰਨਾ, ਅਸੀਂ ਗੁਰੂ ਚਰਨਾਂ ਵਿੱਚ ਜਾਂਦੇ ਹਾਂ, ਸਾਧੂਆਂ ਸੰਤਾਂ ਕੋਲ ਜਾਂਦੇ ਹਾਂ, ਕੱਦ ਲਈ ਜਾਂਦੇ ਹਾਂ? ਗੁਰੂ ਨੂੰ ਪਿਆਰੀ ਸਤਿ ਸੰਗਤ ਜੀ, ਉਹ ਜਦੋਂ ਵੀ ਆਪਾਂ ਕਿਤੇ ਜਾਣਾ ਹੁੰਦਾ ਨਾ, ਤਾਂ ਅਸੀਂ ਪਲਾਨਿੰਗ ਬਣਾਉਂਦੇ ਹਾਂ ਕਿ ਫਲਾਣੀ ਥਾਂ ਜਾਣਾ ਹੈ, ਫਲਾਣੇ ਨੂੰ ਮਿਲ ਕੇ ਆਉਣਾ, ਤੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦੀ ਹੈ। ਪਹਿਲਾਂ ਆਪਾਂ ਖੋਜ ਕਰਦੇ ਹਾਂ ਜਿਹੜਾ ਉੱਥੇ ਗਿਆ ਹੋਵੇ, ਉੱਥੋਂ ਜਾ ਕੇ ਆਇਆ ਹੋਵੇ, ਉੱਥੇ ਗਿਆ ਹੋਵੇ, ਜਾਂ ਫਿਰ ਲੱਭਦੇ ਹਾਂ ਕੋਈ ਉੱਥੇ ਰਹਿਣ ਵਾਲਾ ਮਿਲ ਜਾਵੇ, ਸਾਨੂੰ ਜਾਣਕਾਰੀ ਮਿਲ ਜਾਏ ਜਾਣਾ ਕਿਵੇਂ, ਉੱਥੇ ਰਹਿਣਾ ਕਿਵੇਂ। ਉਹਨੂੰ ਮਿਲ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਮਨ ਚ ਚਾਰ ਚੰਨ ਲੱਗ ਜਾਂਦੇ ਆ। ਉਹਨੂੰ ਆਪਾਂ ਮਿਲਣ ਜਾਂਦੇ ਹਾਂ, ਉਹ ਸਾਨੂੰ ਪੁੱਛਦਾ, ਭਾਈ ਸਾਹਿਬ ਕੀ ਗੱਲ ਹੋ ਗਈ, ਮੇਰੀ ਕਿੱਦਾਂ ਲੋੜ ਪੈ ਗਈ? ਤਾਂ ਆਪਾਂ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਭਾਜੀ ਅਸੀਂ ਫਲਾਣੀ ਥਾਂ ਤੇ ਜਾਣਾ, ਸਾਨੂੰ ਪਤਾ ਲੱਗਾ ਤੁਸੀਂ ਉੱਥੇ ਰਹਿੰਦੇ ਹੋ, ਤਾਂ ਅਸੀਂ ਤਾਂ ਆਪ ਜੀ ਨੂੰ ਮਿਲਣ ਆਏ ਹਾਂ ਤਾਂ ਕਿ ਸਾਨੂੰ ਉੱਥੋਂ ਦੀ ਜਾਣਕਾਰੀ ਮਿਲ ਜਾਵੇ, ਤਾਂ ਕਿ ਸਾਨੂੰ ਜਾਣ ਦਾ ਜ਼ਰੀਆ ਮਿਲ ਜਾਵੇ, ਤਾਂ ਮਿਲਦੇ ਹਾਂ। ਉਹ ਗੁਰੂ ਪਿਆਰਿਓ, ਗੁਰੂ ਸਾਹਿਬਾਂ ਨੂੰ ਕਿਉਂ ਮਿਲਣ ਆਇਆ? ਕਿਉਂਕਿ ਗੁਰੂ ਸਾਹਿਬਾਂ ਉੱਥੇ ਗਏ ਆ ਤਾਂ ਮਿਲਣ ਆਇਆ। ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਵੀ ਸਾਨੂੰ ਪਤਾ ਲੱਗਾ ਇਹ ਜਨਮ ਮਿਲਿਆ ਹੈ ਪਰਮਾਤਮਾ ਚ ਲੀਨ ਹੋਣ ਲਈ, ਇਹ ਜਨਮ ਮਿਲਿਆ ਵਾਪਸ ਆਪਣੇ ਉਸ ਰੂਪ ਚ ਜਾਣ ਲਈ, ਇਹ ਜਨਮ ਮਿਲਿਆ ਵਾਪਸ ਆਪਣੇ ਘਰ ਜਾਣ ਲਈ, ਤੇ ਅਸੀਂ ਕਿਤੋਂ ਸੁਣਿਆ, ਕਿਤੋਂ ਪਤਾ ਲੱਗਾ ਵੀ ਤੁਸੀਂ ਉਸ ਘਰ ਵਿੱਚ ਰਹਿੰਦੇ ਹੋ, ਤੁਸੀਂ ਉੱਥੇ ਪਹੁੰਚ ਗਏ ਹੋ ਤੇ ਆਪ ਜੀ ਕੋਲ ਜਾਣਕਾਰੀ ਲੈਣੀ ਹੈ ਵੀ ਸਾਡੇ ਤੇ ਵੀ ਕਿਰਪਾ ਕਰ ਦਿਓ, ਅਸੀਂ ਕਿਵੇਂ ਪਹੁੰਚੀਏ, ਅਸੀਂ ਉਸ ਘਰ ਤੱਕ ਕਿਵੇਂ ਪਹੁੰਚ ਸਕਦੇ ਹਾਂ। ਆਇਆ ਕਾਰਨ ਗੁਰੂ ਦੇ ਲੜ ਲੱਗਣ ਦਾ। ਹੁਣ ਜਦੋਂ ਇੱਕ ਅਣਜਾਣ ਬੰਦੇ ਨੇ ਜਿਹੜਾ ਨਹੀਂ ਗਿਆ ਉੱਥੇ ਤੇ ਵਿਚਾਰ ਕਰਨਾ, ਕਈ ਵਾਰੀ ਕੋਈ ਸੱਜਣ ਏਦਾਂ ਦੇ ਹੁੰਦੇ ਨੇ ਵੀ ਉਹ ਕਿਤੇ ਬੜੀ ਚੰਗੀ ਥਾਂ ਤੇ ਰਹਿੰਦੇ ਨੇ, ਚੰਗੀ ਜੌਬ ਕਰਦੇ ਨੇ, ਤਾਂ ਉਹ ਆਪਣੇ ਕਿਸੇ ਨਾਲ ਸੰਬੰਧ ਰੱਖਣ ਵਾਲੇ ਦੇ ਘਰ ਜਾਂਦੇ ਨੇ, ਜਾ ਕੇ ਦੱਸਦੇ ਨੇ, ਉਹਦੇ ਮਨ 'ਚ ਚਾਅ ਪੈਦਾ ਕਰਦੇ ਨੇ, ਭਾਜੀ ਕਦੀ ਸਾਡੇ ਕੋਲ ਆਇਓ ਜੇ, ਉੱਥੇ ਬੜਾ ਆਨੰਦ ਆ, ਉੱਥੇ ਬੜਾ ਕੁਛ ਆ, ਕਦੀ ਆਇਓ ਜੇ ਤੇ ਵਿਚਾਰ ਕਰਿਓ, ਮਨ 'ਚ ਚਾਅ ਪੈਦਾ ਹੁੰਦਾ ਵੀ ਆਪਾਂ ਵੀ ਚੱਲੀਏ। ਇੱਦਾਂ ਗੁਰੂ ਸਾਹਿਬਾਨ ਕਹਿੰਦੇ ਅਸੀਂ ਉਹ ਅਵਸਥਾ ਦੇਖੀ, ਉਹ ਦਰਗਾਹ ਦੇਖੀਏ, ਉਹ ਪਿੰਡ ਦੇਖਿਆ ਹੈ, ਤੇ ਸਾਨੂੰ ਕਹਿੰਦੇ ਕਿ ਤੁਸੀਂ ਵੀ ਉੱਥੇ ਚੱਲੇ ਹੋ ਜੇ। ਤੇ ਉੱਥੇ ਪਹੁੰਚ ਕੇ ਜਿਹੜੇ ਨਹੀਂ ਗਏ ਉਹਨਾਂ ਦੱਸਣ ਲੱਗੇ, ਕਹਿੰਦੇ ਉੱਥੇ ਪਹੁੰਚ ਕੇ ਮੈਂ ਕੀ ਵੇਖਿਆ, ਸਾਚੇ ਸਾਹਿਬਾਂ ਕਿਆ ਨਹੀਂ ਕਰਦੇ ਰਹੇ। ਕਹਿੰਦੇ ਜਾ ਕੇ ਉੱਥੇ ਮੈਂ ਵੇਖਿਆ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੇਰੇ ਅੰਦਰੋਂ ਚਾਅ ਪੈਦਾ ਹੋਇਆ, ਕਿਉਂਕਿ ਮੈਂ ਸੰਸਾਰ ਤੋਂ ਆਇਆ ਤੇ ਪਰਮਾਤਮਾ ਤੇਰੇ ਕੋਲ ਆ ਕੇ ਵੇਖਿਆ ਵੀ ਤੇਰੇ ਕੋਲ ਕਮੀ ਕਾਹਦੀ ਹੈ। ਦੁਨੀਆਂ ਤੇ ਐਵੇਂ ਇੱਕ ਇੱਕ ਪਦਾਰਥ ਮੰਗਦੀ ਫਿਰਦੀ, ਇੱਕ ਇੱਕ ਚੀਜ਼ਾਂ ਮੰਗਦੀ ਫਿਰਦੀ, ਤੇਰੇ ਕੋਲ ਕਾਹਦੀ ਕਮੀ ਹੈ। ਕਹਿੰਦੇ ਜਦੋਂ ਮੈਂ ਨਹੀਂ ਪਹੁੰਚਿਆ ਸੀ, ਮੇਰੇ ਮਨ ਵਿੱਚ ਵੀ ਆਉਂਦਾ ਸੀ ਵੀ ਪਤਾ ਨਹੀਂ ਕੀ ਗੱਲ ਆ, ਕੋਈ ਧੀ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਕਾਰ ਮੰਗਦਾ, ਕੋਈ ਕੋਠੀ ਮੰਗਦਾ, ਕੋਈ ਜ਼ਮੀਨ ਜਾਇਦਾਦ ਮੰਗਦਾ, ਕੋਈ ਸਰੀਰ ਦੀ ਤੰਦਰੁਸਤੀ ਮੰਗਦਾ ਹੈ। ਕਹਿੰਦੇ ਤੇਰੇ ਕੋਲ ਪਹੁੰਚ ਕੇ ਪਤਾ ਲੱਗਾ ਵੀ ਸਾਚੇ ਸਾਹਿਬਾਂ ਕਿਆ ਨਹੀਂ ਕਰਦੇ ਰਹੇ, ਤਾਂ ਤੇਰੇ ਘਰ ਵਿੱਚ ਹੈ ਕੀ ਨਹੀਂ, ਇਹ ਇੱਕ ਇੱਕ ਦਾਤ ਮੰਗਦੇ ਫਿਰਦੇ ਨੇ ਤੇ ਤੇਰੇ ਕੋਲ ਤੇ ਕਮੀ ਕਿਸੇ ਚੀਜ਼ ਦੀ ਨਹੀਂ, ਕਿਆ ਨਹੀਂ ਕਰਦੇ ਰਹੇ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਨਹੀਂ। ਅਕਾਲ ਪੁਰਖ ਪਰਮਾਤਮਾ, ਤੇਰੇ ਕੋਲ ਕਮੀ ਕਿਸੇ ਚੀਜ਼ ਦੀ ਨਹੀਂ ਹੈ, ਪਰ ਜਿਹਨੂੰ ਤੂੰ ਜੋ ਦਿੰਦਾ ਨਾ ਉਹਨੂੰ ਪ੍ਰਾਪਤ ਹੋ ਹੀ ਹੁੰਦਾ। ਤੇ ਐਵੇਂ ਹੀ ਆਪਾਂ ਜ਼ੋਰ ਲਾਈ ਜਾਂਦੇ ਹਾਂ, ਇੱਕ ਦੂਜੇ ਵੱਲ ਵੇਖ ਕੇ ਮਨ ਦੀਆਂ ਬਿਰਤੀਆਂ ਬਦਲ ਜਾਂਦੀਆਂ, ਇੱਕ ਦੂਜੇ ਵੱਲ ਦੇਖ ਕੇ ਨਾ ਮਨ ਦੀਆਂ ਬਿਰਤੀਆਂ ਬਦਲ ਜਾਂਦੀਆਂ, ਫਲਾਣੇ ਕੋਲ ਧਨ ਬੜਾ ਕਿਤੇ ਸਾਡੇ ਕੋਲ ਵੀ ਹੋਵੇ, ਫਲਾਣੇ ਕੋਲ ਆਹ ਚੀਜ਼ਾਂ ਕਦੇ ਸਾਡੇ ਕੋਲ ਵੀ ਹੋਵੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪਰਮਾਤਮਾ ਘਰ ਤਾਂ ਤੇਰੇ ਸਭ ਕੁਛ ਹੈ, ਤੇਰੇ ਕੋਲ ਕਮੀ ਥੋੜ੍ਹੀ ਜਿਹੜਾ ਤੇਰਾ ਕਸੂਰ ਕੱਢੀ ਫਿਰਦੇ। ਤੇ ਪਰਮਾਤਮਾ ਫਲਾਣੇ ਦੀਆਂ ਝੋਲੀਆਂ ਭਰਤੀਆਂ, ਫਲਾਣੇ ਨੂੰ ਆਹ ਦਿੱਤਾ ਤੇ ਸਾਡਾ ਕੀ ਨਾਰਾਜ਼ਗੀ ਹੈ। ਕਹਿੰਦਾ ਕਮੀ ਤੇਰੇ ਚ ਨਹੀਂ ਹੈ, ਕਮੀ ਤੇਰੇ ਚ ਨਹੀਂ ਹੈ, ਠੀਕ ਹੈ, ਸਾਡੀ ਸੋਚ ਵਿੱਚ ਕਮੀ ਹੈ ਕਿ ਜਿਹਨੂੰ ਤੂੰ ਜੋ ਦੇ ਰਿਹਾ ਉਹਨੂੰ ਉਹ ਕੁਛ ਮਿਲ ਰਿਹਾ, ਤੇ ਜੇ ਕਿਸੇ ਨੂੰ ਵੱਧ ਮਿਲਿਆ ਘੱਟ ਮਿਲਿਆ ਇਹ ਸਾਡੀ ਸੋਚ ਆ, ਦਿੱਤਾ ਤੇਰਾ ਹੀ ਮਿਲਿਆ, ਦਿੱਤਾ ਤੁਸੀਂ ਹੈ, ਹੋਰ ਨਹੀਂ ਕਿਸੇ ਦਾ ਵੀ, ਤਾਕਤ ਕਿਸੇ ਦੀ ਨਹੀਂ ਹੈ, ਠੀਕ ਹੈ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਜਿਹਨੂੰ ਤੂੰ ਜੋ ਦਿੰਦਾ ਹੈ ਉਹਨੂੰ ਉਹ ਹੀ ਮਿਲਦਾ ਹੈ। ਹੁਣ ਸੋਚਣ ਵਾਲੀ ਗੱਲ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਪ੍ਰਕਾਸ਼ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ। ਤੇ ਕਦੀ ਜ਼ਿੰਦਗੀ ਚ ਇੱਕ ਗੱਲ ਵਿਚਾਰ ਕਰਨੀ, ਸੂਰਜ ਚੜ੍ਹਦਾ ਤੇ ਸੂਰਜ ਵੀ ਚਾਨਣ ਹੈ, ਸੂਰਜ ਵੀ ਚਾਨਣ ਹੈ, ਜਦੋਂ ਸੂਰਜ ਚੜ੍ਹਦਾ ਹੈ ਤੇ ਸੂਰਜ ਦੀ ਰੋਸ਼ਨੀ ਦਾ, ਸੂਰਜ ਦੀ ਗਰਮੈਸ਼ ਦਾ ਸਾਰੀ ਦੁਨੀਆ ਆਨੰਦ ਮਾਣਦੀ ਹੈ, ਸੂਰਜ ਦੀ ਰੋਸ਼ਨੀ ਦਾ, ਸੂਰਜ ਦੀ ਗਰਮੈਸ਼ ਦਾ ਸਾਰੀ ਦੁਨੀਆ, ਸਾਰਾ ਸੰਸਾਰ 84 ਲੱਖ ਜੂਨ ਆਨੰਦ ਮਾਣਦੀ ਹੈ। ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਇਸੇ ਤਰ੍ਹਾਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪ੍ਰਕਾਸ਼ ਹੈ, ਜਿਹਦੇ ਅਧੀਨ ਪੂਰੀ ਸ੍ਰਿਸ਼ਟੀ ਆਉਂਦੀ ਹੈ, ਇਕੱਲਾ ਮਨੁੱਖ ਨਹੀਂ ਆਉਂਦਾ, ਸਾਰੀ ਸ੍ਰਿਸ਼ਟੀ ਆਉਂਦੀ ਹੈ। ਇਸ ਸਾਰੀ ਸ੍ਰਿਸ਼ਟੀ ਬਾਰੇ ਜਾਣਦੇ, ਕਿਉਂਕਿ ਗੁਰਬਾਣੀ ਜਿਹੜੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜਿਹੜੀ ਗੁਰਬਾਣੀ ਹੈ ਨਿਰੰਕਾਰ ਹੈ। ਨਿਰੰਕਾਰ ਤੋਂ ਭਾਵ ਕੀ ਹੈ, ਇੱਕ ਐਸੀ ਸ਼ਕਤੀ ਜਿਸ ਸ਼ਕਤੀ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਹੁਣ ਵਿਚਾਰ ਵਾਲੀ ਗੱਲ ਆ, ਇਹ ਸਾਰੀ ਸ੍ਰਿਸ਼ਟੀ ਉਸ ਸ਼ਕਤੀ ਤੋਂ ਪੈਦਾ ਹੋਈ ਹੈ, ਤੇ ਉਹ ਸ਼ਕਤੀ ਜਿਹੜੀ ਹੈ ਇਕੱਲੀ ਇੱਕ ਵੱਲ ਕਿਉਂ ਵੇਖੇਗੀ ਬਈ, ਇਕੱਲੀ ਇੱਕ ਜਾਮੇ ਵੱਲ ਕਿਉਂ ਵੇਖੇਗੀ, ਉਹ ਤਾਂ ਸਾਰਿਆਂ ਵੱਲ ਵੇਖੇਗੀ। ਕਿਉਂਕਿ ਉਹ ਤਾਂ ਗੋਬਿੰਦ ਹੈ। ਗੋਬਿੰਦ ਕੀ ਹੈ? ਗੋ ਦਾ ਭਾਵ ਗਾਉਣਾ, ਕਿਸੇ ਨੂੰ ਸ਼ੇਪ 'ਚ ਲਿਆਉਣਾ, ਅਤੇ ਬਿੰਦ ਦਾ ਭਾਵ ਕੀ ਹੈ? ਵੇਖਣਾ, ਜਾਣਨਾ। ਅਤੇ ਗੁਰੂ ਸਾਹਿਬ ਬਣ ਕਹਿੰਦੇ ਸਾਰੀ ਸ੍ਰਿਸ਼ਟੀ ਬਣਾ ਕੇ ਸ਼ੇਪ 'ਚ ਲਿਆ ਕੇ ਸਭ ਨੂੰ ਜਾਣਦਾ ਹੈ, ਸਭ ਨੂੰ ਵੇਖਦਾ ਹੈ, ਸਭ ਦਾ ਧਿਆਨ ਹੈ ਉਹਨੂੰ। ਅਤੇ ਗੁਰੂ ਸਾਹਿਬਾਂ ਬੜੇ ਪਿਆਰ ਨਾਲ ਸਮਝਾਉਂਦੇ ਪਏ ਆ ਕਹਿੰਦੇ ਪਰਮਾਤਮਾ ਤੇਰੇ ਕੋਲ ਤਾਂ ਸਭ ਕੁਛ ਹੈ, ਪਰ ਮਿਲਦਾ ਉਹੀ ਹੈ ਤੂੰ ਜਿਹਨੂੰ ਜੋ ਕੁਛ ਦਿੰਦਾ ਹੈ। ਇਹਦਾ ਮਤਲਬ ਵਡਿਆਈ ਤੇਰੀ ਹੈ, ਜਿਹਨੂੰ ਜੋ ਦੇ ਦਿੰਦਾ ਮਿਲ ਜਾਂਦਾ। ਫਿਰ ਗੁਰੂ ਸਾਹਿਬਾਂ ਕਹਿਣ ਲੱਗੇ ਕਹਿੰਦੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਾ। ਸਦਾ ਸਿਫਤ ਸਲਾਹ ਤੇਰੀ, ਅਕਾਲ ਪੁਰਖ ਪਰਮਾਤਮਾ 84 ਲੱਖ ਜੂਨ ਦੇ ਅੰਦਰ ਜਿਹਨੂੰ ਤੂੰ ਜੋ ਦੇ ਰਿਹਾ ਮਿਲ ਰਿਹਾ, ਪਰ ਜਿਹਨਾਂ ਨੂੰ ਮਨੁੱਖ ਦਾ ਜਨਮ ਮਿਲਿਆ, ਜਿਹਨਾਂ ਨੂੰ ਮਨੁੱਖ ਦਾ ਜਨਮ ਮਿਲਿਆ, ਜਿਸ ਮਨ ਨੂੰ ਇਹ ਸਰੀਰ ਦੀ ਪ੍ਰਾਪਤੀ ਹੋ ਗਈ ਹੈ, ਜਿਹਦੇ ਭਾਗ ਜਾਗ ਗਏ ਨੇ, ਵੱਡੇ ਭਾਗ ਇਹ ਸਰੀਰ ਪਾਇਆ। ਕਹਿੰਦੇ ਜਿਹਦੇ ਵੱਡੇ ਭਾਗ ਹੋ ਗਏ ਤੇ ਉਹਨੂੰ ਇਹ ਸਰੀਰ ਪ੍ਰਾਪਤ ਹੋ ਗਿਆ। ਦੇਖੋ ਇਹ ਸਰੀਰ ਲਿਖਿਆ, ਹੁਣ ਇੱਥੇ ਵਿਚਾਰ ਕਰਨੀ ਹੈ, ਵੱਡੇ ਭਾਗ ਇਹ, ਹੁਣ ਇਹ ਅੱਖਰ ਕਿਉਂ ਲਿਖਿਆ? ਇਹ ਲਫ਼ਜ਼ ਉਦੋਂ ਵਰਤੀਦਾ ਹੈ ਪਾਰਟੀਕੁਲਰ ਲਈ, ਜਦੋਂ ਕੋਈ 2, 4, 10 ਚੀਜ਼ਾਂ ਪਈਆਂ ਹੋਣ ਤੇ ਕੋਈ ਬੰਦਾ ਕਹੇ ਆਹ ਚੀਜ਼ ਲੈ ਜਾਓ। ਇਹਦਾ ਮਤਲਬ ਸਾਰਿਆਂ ਦੇ ਵਿੱਚੋਂ ਕਿਸੇ ਇੱਕ ਦੀ ਗੱਲ ਕੀਤੀ ਗਈ ਹੈ, ਪਰ ਚੀਜ਼ਾਂ ਸਾਰੀਆਂ ਪਈਆਂ। ਗੁਰੂ ਸਾਹਿਬਾਂ ਕਹਿਣ ਲੱਗੇ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਬਣਾਈ ਹੈ, ਸਾਰੇ ਸਰੀਰ ਪਰਮਾਤਮਾ ਦੇ ਬਣਾਏ ਹੋਏ ਨੇ, ਪਰ ਆਹਣਾ ਸਰੀਰ ਹੈ ਨਾ ਕਿਹੜਾ ਮਨੁੱਖ ਦਾ, ਕਹਿੰਦੇ ਇਹ ਵੱਡਿਆਂ ਭਾਗਾਂ ਨਾਲ ਮਿਲਦਾ। ਠੀਕ ਆ, ਵਿਚਾਰ ਕਰਨਾ, ਵੱਡੇ ਭਾਗ ਇਹ ਸਰੀਰ ਪਾਇਆ ਆ, ਕਹਿੰਦੇ ਵੱਡੇ ਭਾਗ ਹੋਏ ਮਨਾ ਤੈਨੂੰ ਆਹ ਵਾਲਾ ਸਰੀਰ ਮਿਲਿਆ, ਮਨੁੱਖ ਦਾ ਸਰੀਰ ਮਿਲਿਆ ਹੈ। ਸਰੀਰ ਬਣਤਰ ਇੱਕੋ ਜਿਹੀ ਹੈ, ਸ਼ੇਪ ਇੱਕੋ ਜਿਹੀ ਹੈ, ਕੰਮ ਕਾਰ ਇੱਕੋ ਜਿਹਾ, ਪਰ ਹੁਣ ਜਦੋਂ ਪੜ੍ਹੀਏ ਗੁਰਬਾਣੀ ਨੂੰ ਧਿਆਨ ਦੇ ਨਾਲ, ਤੇ ਗੁਰੂ ਸਾਹਿਬਾਂ ਪਿਆਰ ਨਾਲ ਲਿਖਦੇ ਆ ਕਹਿੰਦੇ 84 ਜੂਨ ਸੁਬਾਈ, ਕਹਿੰਦੇ 84 ਲੱਖ ਜੂਨ ਪਰਮਾਤਮਾ ਨੇ ਪੈਦਾ ਕੀਤੀ ਹੈ। 84 ਜੂਨ ਸੁਬਾਈ ਮਨ ਸਕੋ ਪ੍ਰਭ ਦੀ ਵਡਿਆਈ, ਕਹਿੰਦੇ 84 ਲੱਖ ਜੂਨ ਪਰਮਾਤਮਾ ਨੇ ਪੈਦਾ ਕੀਤੀ ਹੈ, ਸਾਰੀ ਸ੍ਰਿਸ਼ਟੀ ਪੈਦਾ ਕਰਕੇ ਇੱਕ ਮਨੁੱਖ ਸਰੀਰ ਆ, ਇੱਕ ਮਾਨਸ ਜੂਨ ਆ ਜਿਹਨੂੰ ਪਰਮਾਤਮਾ ਨੇ ਵਡਿਆਈ ਦਿੱਤੀ ਹੈ। ਵਡਿਆਈ ਕੈਸੀ ਦਿੱਤੀ ਹੈ ਕਿ ਮਨਾ ਜਦੋਂ ਤੈਨੂੰ ਇਹ ਸਰੀਰ ਪ੍ਰਾਪਤ ਹੋਵੇਗਾ, ਜਦੋਂ ਤੈਨੂੰ ਇਹ ਸਰੀਰ ਪ੍ਰਾਪਤ ਹੋਵੇਗਾ, 84 ਦੇ ਗੇੜ ਵਿੱਚ ਘੁੰਮਦਿਆਂ ਘੁੰਮਦਿਆਂ ਜਿਸ ਦਿਨ ਤੈਨੂੰ ਇਹ ਸਰੀਰ ਮਿਲ ਗਿਆ, ਜਿਸ ਦਿਨ ਤੈਨੂੰ ਇਹ ਸਰੀਰ ਮਨਾ ਮਿਲ ਗਿਆ, ਕਹਿੰਦੇ ਉਸ ਦਿਨ ਤੇਰੀ ਤੇ ਮੇਰੀ ਮੁਲਾਕਾਤ ਹੋਵੇਗੀ। ਕੈਸੀ ਮੁਲਾਕਾਤ ਹੋਵੇਗੀ? ਧਿਆਨ ਦੇਣ ਵਾਲੀ ਗੱਲ ਜੇ, ਕਹਿੰਦੇ ਤੇਰੀ ਤੇ ਮੇਰੀ ਮੁਲਾਕਾਤ ਹੋਵੇਗੀ। ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ, ਕਹਿੰਦਾ ਇਸ ਸਰੀਰ ਵਿੱਚ ਪਹੁੰਚੇਗਾ ਤੇ ਮੈਂ ਤੈਨੂੰ ਗੁਰੂ ਬਣ ਕੇ ਮਿਲੂੰਗਾ, ਮੈਂ ਤੈਨੂੰ ਗੁਰੂ ਬਣ ਕੇ ਮਿਲੂੰਗਾ। ਕਹਿੰਦਾ ਭਾਵ ਕੀ ਕਿ ਇਸ ਸਰੀਰ ਵਿੱਚ ਜਦੋਂ ਤੂੰ ਪਹੁੰਚੇਗਾ, ਪਿਛਲੇ ਸਰੀਰਾਂ 'ਚ ਤੈਨੂੰ ਕਦੀ ਜਾਣਕਾਰੀ ਮੇਰੀ ਨਹੀਂ ਮਿਲਣੀ, ਇਸ ਸਰੀਰ ਵਿੱਚ ਪਹੁੰਚੇ ਨੂੰ ਮੈਨੂੰ ਪਤਾ ਹੈ, ਤੈਨੂੰ ਖੁਦ ਨੂੰ ਕੋਈ ਜਾਣਕਾਰੀ ਨਹੀਂ ਹੈ, ਤੈਨੂੰ ਮੇਰੇ ਬਾਰੇ ਨਹੀਂ ਪਤਾ ਹੈਗਾ। ਕਹਿੰਦੇ ਆਪਣੀ ਜਾਣਕਾਰੀ ਦੇਣ ਲਈ ਮੈਂ ਤੈਨੂੰ ਗੁਰੂ ਦਾ ਰੂਪ ਧਾਰਨ ਕਰਕੇ ਮਿਲਾਂਗਾ। ਕਦੀ ਵਿਚਾਰ ਕਰਕੇ ਦੇਖਿਆ ਕਰੋ, ਬੜੇ ਧਿਆਨ ਨਾਲ ਪੜ੍ਹਿਆ ਕਰੋ ਗੁਰਬਾਣੀ ਨੂੰ ਜਦੋਂ ਪੜ੍ਹਦੇ ਹੋ ਨਾ। ਅਸੀਂ ਲੋਕ ਕਹਿੰਦੇ ਤਾਂ ਸਾਡੇ ਪੱਲੇ ਕੁਛ ਨਹੀਂ, ਕਦੀ ਗੁਰਬਾਣੀ ਪੜ੍ਹੋ ਧਿਆਨ ਨਾਲ ਪੜ੍ਹੋ। ਉਹ 'ਚ ਲਿਖਿਆ ਤੇਰਾ ਕੀਤਾ ਜਾਤੋ ਨਹੀਂ, ਕਹਿੰਦੇ ਹੇ ਪਰਮਾਤਮਾ ਮੈਂ ਤੇਰਾ ਕੀਤਾ ਜਾਣਿਆ ਹੀ ਨਹੀਂ, ਤੂੰ ਹੁਣ ਪੁੱਛੋ ਵੀ ਤੂੰ ਕੀਤਾ ਕੀ ਜਿਹੜਾ ਮੈਂ ਜਾਣਿਆ ਹੀ ਨਹੀਂ। ਕੁਛ ਕੀਤਾ ਨਾ ਮੈਂ ਲਈ ਜਿਹੜਾ ਮੈਂ ਜਾਣਿਆ ਨਹੀਂ ਹੈ, ਤੇ ਕੀਤਾ ਕੀ ਹੈ? ਮੈਨੂੰ ਜੋਗ ਕੀਤੋ ਇਹ, ਕਹਿੰਦੇ ਹੇ ਪਰਮਾਤਮਾ ਤੂੰ ਮੈਨੂੰ ਆਪਣੇ ਵਿੱਚ ਲੀਨ ਹੋਣ ਦੇ ਜੋਗ ਕੀਤਾ, ਮੈਨੂੰ ਆਪਣੇ ਪਾਪ ਧੋਣ ਦੇ ਜੋਗ ਕੀਤਾ, ਮੈਨੂੰ ਆਪਣੇ ਮਨ ਦੀ ਮੈਲ ਲਾਉਣ ਦੇ ਜੋਗ ਕੀਤਾ, ਕਾਬਲ ਕੀਤਾ ਹੈ ਤੂੰ। ਕਹਿੰਦੇ ਮੈਂ ਤੇ ਜਾਣਿਆ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ, ਮੇਰੇ ਤੇ ਵਸ 'ਚ ਨਹੀਂ ਹੈ, ਮੈਨੂੰ ਤਾਂ ਕਦੇ ਦਿਮਾਗ 'ਚ ਵੜਿਆ ਹੀ ਨਹੀਂ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਦੱਸਿਆ ਕਿਹਨੇ? ਜਿਹੜਾ ਕਿਤੇ ਉਸ ਦੇਸ਼ ਵਿੱਚ ਰਹਿੰਦਾ ਜਿੱਥੇ ਅਸੀਂ ਜਾਣਾ ਹੈ, ਦੱਸਿਆ ਕਿਹਨੇ? ਗੁਰੂ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੱਸਿਆ, ਜਿਹੜੇ ਉਸ ਦੇਸ਼ ਵਿੱਚ ਰਹਿੰਦੇ ਨੇ ਉਹਨਾਂ ਦੱਸਿਆ। ਕਹਿੰਦੇ ਉਹ ਭੋਲਿਆ ਮਨਾ, ਕਦੀ ਵਿਆਹ ਕਰ ਰਾਮ ਨਾਲ, ਮੇਰੇ ਕੋਲ ਆ ਕੇ ਵਿਆਹ ਕਰ ਤੇ ਮੇਰੇ ਨਾਲ ਵਿਚਾਰ ਰਲਾਇਆ ਕਰ, ਤੈਨੂੰ ਪਤਾ ਲੱਗੇ ਤੇਰੇ ਨਾਲ ਰੱਬ ਨੇ ਕੀਤਾ ਕੀ ਤੇਰੇ ਲਈ। ਤੂੰ ਤਾਂ ਕਦੇ ਸੋਚਿਆ ਹੀ ਨਹੀਂ, ਆਪਾਂ ਸਾਰੇ ਹੀ ਕਹਿੰਦੇ ਸਾਡੇ ਕੋਲ ਤਾਂ ਕੁਛ ਹੋਣਾ ਹੀ ਨਹੀਂ, ਸਾਡੇ ਲਈ ਰੱਬ ਨੇ ਕੀ ਕੀਤਾ, ਸਾਡੇ ਪੱਲੇ ਕੀ ਹੈ, ਸਾਡੇ ਕੋਲ ਕਿਹੜੀ ਪਾਵਰ ਹੈ ਅਸੀਂ ਰੱਬ ਲੱਭ ਲਾਂਗੇ। ਧਿਆਨ ਨਾਲ ਵਿਚਾਰਿਓ ਜਰਾ। ਅੱਜ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨੁੱਖ ਦਾ ਜਨਮ ਮਿਲਿਆ, ਕਹਿੰਦੇ ਇਸ ਜਨਮ ਦੇ ਅੰਦਰ ਸਦਾ ਸਿਫਤ ਸਲਾਹ ਤੇਰੀ। ਕਹਿੰਦੇ ਜਿਨ੍ਹਾਂ ਨੇ ਇਸ ਜਨਮ ਦੇ ਅੰਦਰ ਗੁਰੂ ਦਾ ਪੱਲਾ ਪਕੜਿਆ, ਗੁਰੂ ਦੇ ਲੜ ਲੱਗੇ। ਲੜ ਲੱਗਣਾ ਇਹ ਨਹੀਂ ਹੈਗਾ ਕਿ ਠੀਕ ਹੈ ਆਪਾਂ ਅੰਮ੍ਰਿਤ ਛਕ ਲਿਆ, ਜਨੇਊ ਪਾ ਲਿਆ, ਸੁਨਤ ਕਰਵਾ ਲਿਆ, ਕੋਈ ਧਰਮ ਅਡੋਪਟ ਕਰ ਲਿਆ ਤੇ ਆਪਾਂ ਪੱਲਾ ਪਕੜ ਲਿਆ। ਗੁਰੂ ਜੀ ਪਿਆਰੀ ਸਤ ਸੰਗਤ ਜੀਓ, ਪੱਲਾ ਪਕੜਨਾ ਕੀ ਹੈ? ਪੱਲਾ ਪਕੜਨਾ ਕੀ ਹੈ? ਜਿੱਦਣ ਸਾਡੀ ਮਨ ਬਿਰਤੀ ਝੂਠੇ ਸੰਸਾਰ ਦੀਆਂ ਮੰਗਾਂ ਤੋਂ ਪਰਾਂ ਹੋ ਗਈ, ਸਾਡੇ ਸੰਸਾਰ ਦੀ ਖਿੱਚ ਪਰਾਂ ਹੋ ਗਈ ਔਰ ਸਾਡੇ ਅੰਦਰ ਕੇਵਲ ਤਾਂ ਕੇਵਲ ਸ਼ਬਦ ਦੀ ਖਿੱਚ ਰਹਿ ਗਈ, ਸਮਝ ਲਓ ਅਸੀਂ ਗੁਰੂ ਦਾ ਪੱਲਾ ਪਕੜ ਲਿਆ। ਉਹ ਅਜੇ ਹੋਈ ਨਹੀਂ, ਉਹ ਗੱਲ ਬਣੀ ਨਹੀਂ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਹੇ ਪੁਰਾਣੀ, ਜਦੋਂ ਤੂੰ ਗੁਰੂ ਦਾ ਪੱਲਾ ਪਕੜੇਗਾ, ਗੁਰੂ ਦੇ ਲੜ ਲੱਗੇਗਾ, ਸੰਸਾਰ ਦੇ ਪਦਾਰਥਾਂ ਨੂੰ ਭੁੱਲ ਜਾਏਗਾ ਤੇ ਕੀ ਹੋਊ ਤੇਰੇ ਅੰਦਰ? ਸਦਾ ਸਿਫਤ ਸਲਾਹ ਤੇਰੀ, ਸਦਾ ਹਮੇਸ਼ਾ ਤੁਹਾਡੇ ਅੰਦਰ 24 ਘੰਟੇ ਪਰਮਾਤਮਾ ਦੀ ਸਿਫਤ ਸਲਾਹ ਚੱਲਦੀ ਰਹੇਗੀ। ਸਿਫਤ ਸਲਾਹ ਕੀ ਹੈ? ਹੁਣ ਅਸੀਂ ਕੀ ਕਹਿੰਦੇ, ਪਰਮਾਤਮਾ ਨੇ ਮੇਰੇ ਲਈ ਬੜਾ ਮਾੜਾ ਕੀਤਾ, ਪਰਮਾਤਮਾ ਨੇ ਮੇਰੇ ਲਈ ਆਹ ਚੰਗਾ ਨਹੀਂ ਕੀਤਾ, ਪਰਮਾਤਮਾ ਨੇ ਮੇਰੇ ਲਈ ਆਹ ਚੰਗਾ ਨਹੀਂ ਕੀਤਾ, ਆਹ ਮੇਰੇ ਨਾਲ ਬੜਾ ਮਾੜਾ ਹੋਇਆ। ਗੁਰੂ ਪਿਆਰੀ ਸਾਧ ਸਿੰਘ ਜੀ ਇੱਥੇ ਗੁਰੂ ਦਾ ਸਦਾ ਸਿਫਤ ਸਲਾਹ ਤੇਰੀ, ਸਦਾ ਦਾ ਭਾਵ ਹਮੇਸ਼ਾ, ਕਹਿੰਦੇ ਹਮੇਸ਼ਾ ਜਿਹਨਾਂ ਦਾ ਮਨ ਸਿਫਤ ਸਲਾਹ ਕਰਦਾ ਹੈ ਪਰਮਾਤਮਾ ਤੇਰੀ। ਹੁਣ ਤਿਆਰ ਕਰਨਾ, ਨਾਮ ਕਦੋਂ ਟਿਕਦਾ ਹੈ, ਸ਼ਬਦ ਗੁਰੂ ਦਾ ਕਦੋਂ ਟਿਕਦਾ ਅੰਦਰ? ਜ਼ੋਰ ਆਪਾਂ ਸਾਰੇ ਲਾਉਂਦੇ ਹਾਂ, ਪਾਠ ਆਪਾਂ ਸਾਰੇ ਕਰਦੇ ਹਾਂ, ਗੁਰੂ ਘਰ ਆਪਾਂ ਸਾਰੇ ਆਉਂਦੇ ਹਾਂ, ਪਰ ਸ਼ਬਦ ਦਾ ਟਿਕਾ ਨਹੀਂ ਅੰਦਰ, ਨਾਮ ਦਾ ਟਿਕਾ ਨਹੀਂ ਹੈ। ਕਿਉਂ ਨਹੀਂ ਟਿਕਦਾ? ਕਿਉਂਕਿ ਸਭ ਤੋਂ ਪਹਿਲਾਂ ਸਾਡੇ ਅੰਦਰ ਸਿਫਤ ਸਲਾਹ ਪੈਦਾ ਹੋਣੀ ਚਾਹੀਦੀ ਹੈ। ਸਦਾ ਸਿਫਤ ਸਲਾਹ ਤੇਰੀ, ਕਹਿੰਦਾ ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਪਰਮਾਤਮਾ ਤੇਰੀ ਸਿਫਤ ਸਲਾਹ ਹੁੰਦੀ ਰਹਿੰਦੀ ਹੈ। ਹੁਣ ਸਿਫਤ ਸਲਾਹ ਕੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਸਿਫਤ ਸਲਾਹ ਕੀ ਹੈ। ਗੁਰੂ ਸਾਹਿਬਾਨ ਕਹਿੰਦੇ ਉਲਾਨੋ ਮੈਂ ਕਾਹੂ ਨਾ ਦਈਓ, ਮਨ ਮੀਠ ਤੁਹਾਰੋ ਕੀਓ। ਕਹਿੰਦੇ ਹੇ ਪਰਮਾਤਮਾ, ਮੈਂ ਕਿਸੇ ਨੂੰ ਉਲਾਂਭਾ ਨਹੀਂ ਦਿੰਦਾ। ਉਲਾਂਭਾ ਕਦੋਂ ਦਈਦਾ ਹੈ? ਕਿਸੇ ਦੀ ਕੀਤੀ ਗੱਲ ਚੰਗੀ ਨਾ ਲੰਘੇ ਤੇ ਉਲਾਂਭਾ ਦੇਣਾ ਚਾਹੀਦਾ। ਹੁਣ ਆਪਾਂ ਕਿਸੇ ਦੇ ਘਰ ਕੀ ਜਾਂਦੇ ਹਾਂ, ਆਂਢ ਗੁਆਂਢ ਸਾਡੇ ਬੱਚੇ ਦੇ ਚਪੇੜ ਮਾਰ ਦਿੱਤੀ, ਠੀਕ ਆ, ਤੇ ਆਪਾਂ ਭੱਜੇ ਜਾਂਦੇ ਹਾਂ। ਉਹ ਕਹਿੰਦਾ ਭਾਜੀ ਉਲਾਂਭਾ ਤੇ ਦੇਣ ਆ ਗਏ, ਉਹ ਪਹਿਲਾਂ ਬੱਚੇ ਨੂੰ ਪੁੱਛਿਆ ਜੇ ਮੈਂ ਚਪੇੜ ਮਾਰੀ ਗਿਓ, ਤੁਸੀਂ ਚਪੇੜ ਮਾਰੀ ਕਿਉਂ? ਕਹਿੰਦਾ ਭਾਜੀ ਬੱਚੇ ਨੂੰ ਪੁੱਛੋ, ਉਲਾਂਭਾ ਦੇਣ ਆ ਗਏ। ਉਲਾਂਭਾ ਦੇਣ ਤੋਂ ਪਹਿਲਾਂ ਬੱਚੇ ਨੂੰ ਪੁੱਛਦੇ ਹੋ ਮੈਂ ਚਪੇੜ ਮਾਰੀ ਗੱਲ ਨੂੰ? ਨਾ ਜੀ, ਤੁਸੀਂ ਚਪੇੜ ਕਿਉਂ ਮਾਰੀ? ਬਸ ਮੈਂ ਚਪੇੜ ਨਹੀਂ ਤੈਨੂੰ ਮਾਰਨੀ ਚਾਹੀਦੀ ਸੀ। ਉਹ ਕਹਿੰਦਾ ਭਾਜੀ ਬੱਚੇ ਨੂੰ ਪੁੱਛੋ ਤਾਂ ਸਹੀ, ਮੈਂ ਚਪੇੜ ਮਾਰੀ ਕਿਉਂ? ਤੁਸੀਂ ਉਲਾਂਭਾ ਦੇਣ ਆਉਣਾ ਹੀ ਨਹੀਂ ਸੀ। ਹੁਣ ਬੱਚੇ ਨੂੰ ਪੁੱਛਿਆ ਪੁੱਤਰ ਕੀ ਗੱਲ ਹੋਈ? ਕਹਿੰਦਾ ਅੰਕਲ ਨੂੰ ਪੁੱਛੋ ਇਹਨਾਂ ਨੇ ਚਪੇੜ ਕਿਉਂ ਮਾਰੀ। ਹੁਣ ਪੁੱਛਿਆ ਵੀ ਚਪੇੜ ਕਿਉਂ ਮਾਰੀ? ਕਹਿੰਦਾ ਭਾਜੀ ਗੱਡੀਆਂ ਲੰਘਣ ਡਈਆਂ ਸੀ, ਇਹ ਭੱਜ ਕੇ ਕਰੋਸ ਕਰਨ ਡਿਆ ਸੀ, ਥੱਲੇ ਆ ਚੱਲਿਆ ਸੀ, ਮੈਂ ਤਾਂ ਚਪੇੜ ਮਾਰੀ, ਮੈਂ ਤਾਂ ਇਹਦੇ ਭਲੇ 'ਚ ਚਪੇੜ ਮਾਰੀ। ਤੇ ਕਾਕਾ ਅੰਦਰ ਚਲਿਆ ਜਾ। ਹੁਣ ਵੱਡੀ ਗੱਲ ਤਾਂ ਇਹ ਹੈ, ਜੇ ਕਿਤੇ ਗੁਆਂਢੀ ਨਾ ਬਣਦੀ ਹੁੰਦੀ, ਜੇ ਗੁਆਂਢੀ ਨਾ ਬਣਦੀ ਹੁੰਦੀ ਤੇ ਗੁਆਂਢੀ ਨਾਲ ਪਿਆਰ ਚੰਗਾ ਹੁੰਦਾ ਤੇ ਮਨ ਵਿੱਚ ਆ ਜਾਂਦਾ ਸੀ ਵੀ ਅੰਕਲ ਇੱਦਾਂ ਦੇ ਨਹੀਂ ਹੈਗੇ, ਪੁੱਤਰਾ ਤੈਨੂੰ ਬਿਨਾਂ ਕਸੂਰ ਤੋਂ ਨਹੀਂ ਮਾਰ ਸਕਦੇ, ਤੇਰੇ ਭਲੇ 'ਚ ਮਾਰਿਆ ਹੋਣਾ, ਮੈਂ ਤਾਂ ਉਲਾਂਭਾ ਨਹੀਂ ਲੈ ਕੇ ਜਾਣਾ ਕਿਉਂਕਿ ਉਹ ਬੰਦੇ ਬੜੇ ਵਧੀਆ। ਹੁਣ ਅੰਕਲ ਨਾਲ ਬਣਨੀ ਹੈਗੀ, ਭਾਵੇਂ ਉਹਨੇ ਭਲੇ 'ਚ ਮਾਰਿਆ ਤੇ ਤਾਂ ਵੀ ਉਲਾਂਭਾ ਲੈ ਕੇ ਚਲੇ ਗਏ। ਸਾਡੇ ਮਨ ਵਿੱਚ ਪਰਮਾਤਮਾ ਨਾਲ ਬਣਨੀ ਆਉਂਦੀ, ਜੋ ਕਰਦਾ ਕੀਤਾ ਉਲਾਂਭਾ ਦੇਣਾ ਪੈਂਦਾ ਤੇ ਤੂੰ ਠੀਕ ਨਹੀਂ ਕਰਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਦਾ ਸਿਫਤ ਸਲਾਹ ਤੇਰੀ ਕਦੋਂ ਪੈਦਾ ਹੁੰਦੀ ਹੈ? ਜਦੋਂ ਮਨ ਵਿੱਚ ਰੱਬ ਦੀ ਕੀਤੀ ਤੇ ਉਲਾਂਭਾ ਨਹੀਂ ਹੁੰਦਾ। ਉਲਾਨੋ ਮੈਂ ਕਾਹੂ ਨਾ ਦਈਓ, ਮਨ ਮੀਠ ਤੁਹਾਰੋ ਕੀਓ। ਕਹਿੰਦੇ ਮੇਰੇ ਮਨ ਵਿੱਚ ਕੋਈ ਉਲਾਂਭਾ ਨਹੀਂ ਹੈ। ਕਿਹੜੀ ਗੱਲੋਂ? ਕਿ ਉਹ ਤੇਰਾ ਕੀਤਾ ਮੈਨੂੰ ਮਿੱਠਾ ਲੱਗਦਾ ਹੈ? ਸਾਨੂੰ ਤਾਂ ਮਿੱਠਾ ਲੱਗਦਾ ਹੀ ਨਹੀਂ, ਸਾਨੂੰ ਤਾਂ ਸਾਰਾ ਕੁਝ ਕੀਤਾ ਬੁਰਾ ਲੱਗਦਾ, ਸਾਡੇ ਨਾਲ ਚੰਗਾ ਹੁੰਦਾ ਹੀ ਨਹੀਂ। ਉਹ ਕਹਿੰਦੇ ਸਦਾ ਸਿਫਤ ਸਲਾਹ ਤੇਰੀ। ਕਹਿੰਦੇ ਹੇ ਪਰਮਾਤਮਾ, ਹੇ ਅਕਾਲ ਪੁਰਖ, ਜਿਹਦਾ ਮਨ ਮਨੁੱਖ ਸਰੀਰ ਵਿੱਚ ਬੈਠਿਆ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਤੇ ਹਮੇਸ਼ਾ ਪਰਮਾਤਮਾ ਤੇਰੀ ਸਿਫਤ ਸਲਾਹ ਕਰਦਾ ਹੈ, ਕਹਿੰਦਾ ਆਪਾਂ ਤੇਰੇ ਨਾਲ ਜੁੜਿਆ ਹੋਇਆ, ਤੇਰੇ ਨਾਲ ਹੀ ਪਿਆਰ ਕਰਦਾ ਹੈ, ਤੇਰੇ ਤੋਂ ਇਲਾਵਾ ਉਹਨੂੰ ਕੁਛ ਦਿਸਦਾ ਹੀ ਨਹੀਂ, ਜੋ ਤੂੰ ਕਰਦਾ ਤੇਰਾ ਕੀਤਾ ਚੰਗਾ ਲੱਗਦਾ ਹੈ। ਕਹਿੰਦੇ ਸਦਾ ਸਿਫਤ ਸਲਾਹ ਤੇਰੀ, ਹਮੇਸ਼ਾ ਸਿਫਤ ਸਲਾਹ ਕਰਨ ਵਾਲਿਆਂ ਦਾ ਕੀ ਫਰਕ ਪੈਂਦਾ, ਤਬਦੀਲੀ ਕੀ ਆਉਂਦੀ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਦੱਸੋ ਕਹਿੰਦਾ ਜੇ ਕੋਈ ਪ੍ਰਾਣੀ ਉਸ ਪਰਮਾਤਮਾ ਦੀ ਹਮੇਸ਼ਾ ਸਿਫਤ ਸਲਾਹ ਕਰਦਾ ਹੈ, ਸਲਾਹਣਾ ਕਰਦਾ ਹੈ ਪਰਮਾਤਮਾ, ਸਿਫਤ ਸਲਾਹ ਦਾ ਬਲ ਸਲਾਹਣਾ, ਉਹਦੀ ਕੀਤੀ ਨੂੰ ਚੰਗਾ ਸਮਝਦਾ ਸਲਾਹੁੰਦਾ ਹੈ, ਫਿਰ ਰੱਬ ਬਹੁਤ ਭਲਾ ਕਰਦਾ ਹੈ, ਰੱਬ ਬਹੁਤ ਚੰਗਾ ਕਰਦਾ ਹੈ। ਗੁਰੂ ਪਿਆਰਿਓ ਮਨ ਬਿਰਤੀ ਹੈ, ਮਨ ਬਿਰਤੀ ਕਹਿੰਦੀ ਆ ਮੇਰੇ ਨਾਲ ਮਾੜਾ ਹੋਇਆ, ਮੇਰਾ ਨੁਕਸਾਨ ਹੋਇਆ। ਗੁਰਬਾਣੀ ਦੀ ਪੰਕਤੀ ਪੜ੍ਹੀ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ। ਕਹਿੰਦੇ ਪਰਮਾਤਮਾ ਤੂੰ ਤੇ ਭਲਾ ਕਰਦਾ, ਮੈਂ ਭਲਾ ਜਾਣਦਾ ਹੀ ਨਹੀਂ। ਹੁਣ ਜਿੱਦਣ ਭਲਾ ਮੰਨ ਲਿਆ ਕਿ ਤੂੰ ਜੋ ਕਰਦਾ ਮੇਰਾ ਭਲਾ ਕਰਦਾ, ਕੋਈ ਰੁਕਾਵਟ ਪੈਦਾ ਕਰਦਾ ਮੇਰੇ ਭਲੇ 'ਚ ਕਰਦਾ, ਜਿੱਦਣ ਤੁਹਾਡੀ ਮਨ ਬਿਰਤੀ ਇਹ ਬਣ ਗਈ ਤੇ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਫਿਰ ਤੇਰੇ ਅੰਦਰ ਕੀ ਹੋਣਾ, ਨਾਮ ਮਨ ਵਸਾਵੇ। ਕਹਿੰਦਾ ਉਹਨਾਂ ਦੇ ਹਿਰਦੇ 'ਚ ਨਾਮ ਵਸਦਾ, ਸ਼ਬਦ ਵਸਦਾ, ਸਿਮਰਨ ਟਿਕਦਾ ਹੈ। ਹੁਣ ਵਿਚਾਰ ਕਰਨਾ, ਅਗਲੀ ਪੰਕਤੀ ਅੰਦਰ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਨਾਮ ਜਿਨ ਕੈ ਮਨ ਵਸਿਆ। ਹੁਣ ਵਿਚਾਰ ਕਰਨਾ ਜਰਾ ਧਿਆਨ ਦੇ ਨਾਲ, ਕਹਿੰਦਾ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਿਆ, ਵਸਿਆ ਕਿਹਦੇ ਅੰਦਰ ਹੈ, ਵਸਿਆ ਕਿਹਦੇ ਅੰਦਰ ਹੈ। ਨਾਮ ਸਿਮਰਨ ਤੇ ਆਪਾਂ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ ਤੇ ਆਪਾਂ ਕਰਦੇ ਹਾਂ, ਪਰ ਵਸਿਆ ਥੋੜ੍ਹੀ। ਵਸਿਆ ਪਤਾ ਕਿਹਨੂੰ ਕਹਿੰਦੇ ਆ? ਗੁਰੂ ਦੇ ਪਿਆਰੀ ਸਾਧ ਸੰਗਤ ਜੀਓ, ਵਸਿਆ ਦਾ ਲਫ਼ਜ਼ ਕੀ ਹੈ? ਕਿ ਕੋਈ ਘਰ ਹੋਵੇ ਤੇ ਘਰ ਦੇ ਅੰਦਰ ਰਹਿਣ ਲੱਗ ਪਏ, ਕਬਜ਼ਾ ਹੋ ਜਾਵੇ ਉਹਦਾ, ਕੀ ਕਹੀਦਾ, ਭਰਾਵਾ ਕਿੱਥੇ ਕੱਢ ਲਾਂਗੇ, ਤੇ ਵਸਦਾ ਹੀ ਉੱਥੇ। ਆਨੰਦ ਉਦਣ ਆਉਣਾ ਹੈ ਇਹ ਮਨ ਰੂਪੀ ਘਰ ਤੇ ਮਨ ਦਾ ਨਾਮ ਦਾ ਕਬਜ਼ਾ ਹੋ ਜਾਵੇ, ਨਾਮ ਨਿਕਲੇ ਹੀ ਨਾ ਇੱਥੋਂ, ਨਾਮ ਪੱਕਾ ਰਹਿਣ ਲੱਗ ਪਵੇ ਇੱਥੇ, ਫਿਰ ਤੇ ਵਸੇਬਾ, ਨਾਮ ਤੇ ਪੱਕਾ ਰਹਿੰਦਾ ਹੀ ਨਹੀਂ। ਵਸੇਬਾ ਤੇ ਵਿਚਾਰਾਂ ਦਾ ਹੈ, ਵਸੇਬਾ ਤੇ ਝੂਠੀਆਂ ਮੰਗਾਂ ਦਾ ਹੈ, ਝੂਠ ਦਾ ਵਸੇਬਾ। ਉਹ ਕਹਿੰਦੇ ਆ ਨਾਮ ਜਿਨ ਕਹਿ ਮਨ ਵਸਿਆ, ਕਹਿੰਦਾ ਜਿਹਦੇ ਹਿਰਦੇ 'ਚ ਨਾਮ ਵਸ ਗਿਆ, ਟਿਕ ਗਿਆ, ਕਹਿੰਦਾ ਆਪਾਂ ਨਾਮ ਦਾ ਕਬਜ਼ਾ ਹੈ, ਉੱਥੇ 24 ਘੰਟੇ ਨਾਮ ਰਹਿੰਦਾ ਹੈ। ਤੇ ਆਪ ਜੀ ਵਿਚਾਰ ਕਰਕੇ ਦੇਖਣਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਜਿਹੜੀ ਸੰਗਤ ਕੋਲ ਆਇਆ ਕਰੇ ਨਾ ਉਹਨਾਂ ਦੇ, ਜਦੋਂ ਸੰਗਤ ਕੋਲ ਆਇਆ ਕਰੇ, ਆ ਕੇ ਬੈਠਿਆ ਕਰੇ, ਤੇ ਪਾਤਸ਼ਾਹ ਨੇ ਇੱਕ ਦਿਨ ਬੇਨਤੀ ਕੀਤੀ, ਕਹਿੰਦੇ ਸੰਗਤ ਆਉਂਦੀ ਜ਼ਰੂਰ ਹੈ ਪਰ ਨਾਮ ਨਹੀਂ ਵਸਿਆ, ਸੰਗਤ ਆਉਂਦੀ ਜ਼ਰੂਰ ਹੈ ਪਰ ਨਾਮ ਨਹੀਂ ਵਸਿਆ। ਇੱਕ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਆ, ਕਹਿੰਦੇ ਸਾਰੇ ਨਾਮ ਸਿਮਰਨ ਕਰਦੇ ਆ ਪਰ ਪਰਮਾਤਮਾ ਵਸਿਆ ਨਹੀਂ ਅਜੇ। ਤਾਂ ਉਹਨਾਂ ਨੇ ਪਾਤਸ਼ਾਹ ਨੇ ਬੇਨਤੀ ਕੀਤੀ ਅਕਾਲ ਪੁਰਖ ਦੇ ਚਰਨਾਂ ਦੇ ਅੰਦਰ, ਕੀ ਬੇਨਤੀ ਕੀਤੀ? ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿੰਨ ਮਾਤ ਕੀਜੇ ਹਰ ਬੰਜਾ। ਜਿਨ ਹਰ ਹਿਰਦੇ ਨਾਮ ਨਾ ਵਸਿਓ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਜਿਹਨਾਂ ਦੇ ਹਿਰਦੇ 'ਚ ਅਜੇ ਨਾਮ ਟਿਕਿਆ ਨਹੀਂ ਹੈ, ਅਜੇ ਨਾਮ ਨੇ ਕਬਜ਼ਾ ਨਹੀਂ ਕੀਤਾ, ਅਜੇ ਮਨ ਰੂਪੀ ਘਰ ਦੇ ਅੰਦਰ ਦਾ ਵਸੇਬਾ ਨਹੀਂ ਹੋਇਆ, ਅਜੇ ਮਨ ਦੇ ਵਿਚਾਰ ਹੀ ਪ੍ਰਧਾਨ ਨੇ, ਉਹ ਤੇ ਨਾਮ ਨੂੰ ਖਲੋਣ ਹੀ ਨਹੀਂ ਦਿੰਦੇ। ਵਿਚਾਰ ਕਰਿਓ, ਕਿਸੇ ਦੀ ਧੀ ਘਰ ਵਿੱਚ ਕਬਜ਼ਾ ਕਰਕੇ ਬਹਿ ਜਾਵੇ, ਉਹਨਾਂ ਦੇ ਘਰ ਰਹਿਣ ਲੱਗ ਪਏ, ਚੰਗੇ ਵਿਚਾਰ ਰਲ ਜਾਣ, ਨੂੰਹ ਦੀ ਸੱਚ ਨਾਲ ਬਣ ਆ ਜਾਵੇ, ਤੇ ਸਾਰੇ ਕੀ ਕਹਿੰਦੇ ਆ, ਉਹਨਾਂ ਦੀ ਧੀ ਉੱਥੇ ਬੜਾ ਵਧੀਆ ਵਸਦੀ ਹੈ। ਕਹਿੰਦਾ ਭਾਵ ਸਾਰਿਆਂ ਨਾਲ ਬਣ ਆਉਂਦੀ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਜਿੱਦਣ ਨਾਮ ਸਾਡੇ ਅੰਦਰ ਟਿਕ ਗਿਆ, ਨਾਮ ਤੋਂ ਇਲਾਵਾ ਕੋਈ ਵਿਚਾਰ ਪੈਦਾ ਨਹੀਂ ਹੋਇਆ, ਉਹਦੇ ਨਾਮ ਵਸ ਗਿਆ, ਉਦਾਂ ਚਿਰ ਨਾਮ ਨਹੀਂ ਵਸਿਆ। ਹੁਣ ਵਸਣ ਦੀ ਗੱਲ ਕਰਨਾ, ਨਾਮ ਹੈ ਕੀ? ਆਪਾਂ ਕਹਿੰਦੇ ਸਾਰੇ ਨਾਮ 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 ਹੈ ਕੀ ਹੈ? ਗੁਰੂ ਪਿਆਰੀ ਸਾਧ ਸੰਗਤ ਜੀਓ, ਨਾਮ ਹੈ ਕੀ? ਅਸੀਂ ਲੋਕਾਂ ਨੇ ਸਾਰਿਆਂ ਨੇ ਨਾਮ ਸਿਮਰਨ ਕੀਤਾ, ਨਾਮ ਸਿਮਰਨ ਸਾਰੇ ਕਰਦੇ ਹਾਂ। ਹੋਇਆ ਕੀ, ਇੱਕ ਦਿਨ ਕੀ ਹੋਇਆ, ਇੱਕ ਗੁਰਸਿੱਖ ਪੈਦਾ, ਕਿਸੇ ਵੈਦਿਕ ਨਾਲ ਚੰਗੀ ਯਾਰੀ ਦੋਸਤੀ ਸੀ, ਵੈਦ ਨਾਲ ਚੰਗੀ ਯਾਰੀ ਦੋਸਤੀ, ਉਹਦੇ ਕੋਲ ਹੀ ਜਾ ਕੇ ਬੈਠਾ ਰਹਿੰਦਾ ਹੁੰਦਾ ਸੀ। ਉਹ ਜਿਹੜਾ ਆਇਆ ਕਰੇ, ਆ ਵੈਦ ਜੀ ਦੇਖਿਓ ਬਈ ਤੈਨੂੰ ਬੁਖਾਰ ਹੈ, ਬਈ ਤੈਨੂੰ ਟਾਈਫਾਇਡ ਹੈ, ਬਈ ਦਵਾਈ ਲੈ ਵੀ ਠੀਕ ਹੋ ਜਾਏਗਾ। ਉਹ ਇੱਕ ਦਿਨ ਵੈਦ ਜੀ ਨੂੰ ਕਹਿੰਦਾ, ਕਹਿੰਦਾ ਵੈਦ ਜੀ ਬੁਖਾਰ ਕੀ ਹੁੰਦਾ, ਇਹ ਬੁਖਾਰ ਕੀ ਹੁੰਦਾ? ਵੈਦ ਜੀ ਨੇ ਬੜੀ ਕੋਸ਼ਿਸ਼ ਕੀਤੀ ਸਿੰਘ ਨੂੰ ਸਮਝਾਉਣ ਦੀ, ਕਹਿੰਦੇ ਇੱਦਾਂ ਹੈ ਵੀ ਸਰੀਰ ਦੇ ਅੰਦਰ ਤਾਪਮਾਨ ਵੱਧ ਜਾਂਦਾ, ਬਾਡੀ ਗਰਮ ਹੋ ਜਾਂਦੀ ਹੈ, ਹੱਡ ਪੈਰ ਟੁੱਟਣ ਲੱਗ ਪੈਂਦੇ ਨੇ, ਅਤੇ ਬੁਖਾਰ ਹੋ ਜਾਂਦਾ ਹੈ, ਸਰੀਰ ਜਿਹੜਾ ਨਾ ਚੱਲਣ ਦੇ ਕਾਮਯਾਬ ਨਹੀਂ ਰਹਿੰਦਾ, ਅਤੇ ਬੰਦੇ ਦੀ ਬੜੀ ਬੁਰੀ ਹਾਲ ਹੁੰਦੀ ਹੈ। ਚਲਾ ਗਿਆ, ਕੱਲ੍ਹ ਸਵੇਰੇ ਫਿਰ ਆ ਕੇ ਬਹਿ ਗਿਆ। ਉਹ ਫਿਰ ਵੈਦ ਜੀ ਕੋਲ ਦੁਨੀਆ ਆਉਂਦੀ ਹੈ, ਹਾਂ ਵੀ ਤੈਨੂੰ ਬੁਖਾਰ ਹੈ ਬਈ ਤੂੰ ਦਵਾਈ ਲੈ ਜਾ, ਵੀ ਫਿਰ ਮਜ਼ਾਕ ਕਰਦਾ, ਕਹਿੰਦਾ ਵੈਦ ਜੀ ਬੁਖਾਰ ਹੁੰਦਾ ਕੀ, ਉਹ ਫਿਰ ਸਮਝਾਉਂਦੇ ਵੀ ਏਦਾਂ ਕਰਕੇ ਆ ਨਿਸ਼ਾਨੀਆਂ ਦੀਆਂ ਬੁਖਾਰ ਦੀਆਂ। 10 ਦਿਨ ਸਮਝਾਉਂਦੇ ਰਹੇ ਵੀ ਬੁਖਾਰ ਇਹਨੂੰ ਕਹਿੰਦੇ ਆ, ਬੁਖਾਰ ਇੱਦਾਂ ਹੁੰਦਾ। ਤੇ 10ਵੇਂ ਦਿਨ ਕਹਿੰਦਾ, ਕਹਿੰਦਾ ਵੈਦ ਜੀ ਵੀ ਮੈਨੂੰ ਤੁਹਾਡੀ ਗੱਲ ਨਹੀਂ ਸਮਝ ਲੱਗਦੀ, ਇਹ ਬੁਖਾਰ ਹੁੰਦਾ ਕੀ ਹੈ? ਕਹਿੰਦੇ ਕਿਉਂ? ਕਹਿੰਦੇ ਵੀ ਮੈਨੂੰ ਨਹੀਂ ਪਤਾ ਇਹ ਬੁਖਾਰ ਬਖੂਰ ਕੀ ਹੁੰਦਾ, ਇਹ ਤਾਂ ਐਵੇਂ ਪਖੰਡ ਨੇ। ਹੁਣ ਵੈਦ ਜੀ ਕਹਿੰਦੇ, ਕਹਿੰਦੇ ਭਾਈ ਸੱਜਣਾ, ਰੱਬ ਕਿਰਪਾ ਕਰੇ ਕਿਤੇ ਤੈਨੂੰ ਚੜ੍ਹੇ, ਰੱਬ ਕਿਰਪਾ ਕਰੇ ਕਿਤੇ ਤੈਨੂੰ ਚੜ੍ਹੇ ਤੇ ਤੈਨੂੰ ਫਿਰ ਪਤਾ ਲੱਗਣਾ ਬੁਖਾਰ ਕੀ ਹੁੰਦਾ ਹੈ। ਇੰਨਾ ਮੈਂ ਜਿੰਨਾ ਮਰਜ਼ੀ ਸਮਝਾ ਲਵਾਂ ਪਤਾ ਲੱਗਣਾ ਨਹੀਂ ਬੁਖਾਰ ਕੀ ਹੁੰਦਾ ਹੈ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜਿੰਨੇ ਮਰਜ਼ੀ ਨਾਮ ਦੀ ਵਿਖਿਆਨ ਹੋ ਜਾਵੇ, ਜਿੰਨੀ ਮਰਜ਼ੀ ਨਾਮ ਦੀ ਚਰਚਾ ਹੋ ਜਾਵੇ, ਜਿੰਨਾ ਚਿਰ ਨਾਮ ਅੰਦਰ ਵਸਿਆ ਨਹੀਂ ਪਤਾ ਲੱਗਣਾ ਨਹੀਂ। ਨਾਮ ਹੁੰਦਾ ਹੀ ਹੈ, ਸਿਰਫ ਭੁਲੇਖਾ ਹੀ ਹੈ। ਲਓ ਜੀ ਉਹ ਚਲਾ ਗਿਆ, ਹਫ਼ਤਾ 10 ਦਿਨ ਆਇਆ ਹੀ ਨਹੀਂ। ਉਹਨੂੰ ਕਿਸੇ ਨੇ ਪੁੱਛਿਆ ਵੀ ਭਾਈ ਸੱਜਣਾ, ਤੇਰੀ ਦੋਸਤੀ ਬੜੀ ਸੀ ਵੈਦ ਜੀ ਨਾਲ, ਜਾਂਦਾ ਨਹੀਂ ਅੱਜ ਕੱਲ੍ਹ? ਕਹਿੰਦਾ ਭਰਾਵਾ, ਵੈਦ ਜੀ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ, ਜਿਹੜਾ ਆਉਂਦਾ ਤੈਨੂੰ ਬੁਖਾਰ ਚੜਿਆ, ਕਿਸੇ ਨੂੰ ਟਾਈਫਾਇਡ ਆ, ਕਿਸੇ ਨੂੰ ਨਮੂਨੀਆ, ਕਿਸੇ ਨੂੰ ਕੁਛ ਆ, ਕਿਸੇ ਨੂੰ ਕੁਛ ਆ, ਦਵਾਈ ਦੇਈ ਜਾਂਦੇ। ਤੇ ਮੈਂ ਪੁੱਛ ਪੁੱਛ ਮਰ ਗਿਆ, ਵੈਦ ਜੀ ਨੂੰ ਬੁਖਾਰ ਹੁੰਦਾ ਕੀ? ਮੈਨੂੰ ਤਾਂ ਸਮਝ ਲੱਗੀ ਕੋਈ ਨੀ, ਵੈਦ ਕੀ ਕਰਦਾ, ਕਿਹੜਾ ਬੁਖਾਰ ਹੁੰਦਾ, ਮੈਨੂੰ ਸਮਝ ਲੱਗੀ। ਕਹਿੰਦਾ ਫਿਰ? ਕਹਿੰਦਾ ਮੈਂ ਜਾਣਾ ਛੱਡਤਾ, ਵੀ ਜਿਹੜੀ ਗੱਲ ਦੀ ਮੈਨੂੰ ਸਮਝ ਨਹੀਂ ਲੱਗਦੀ ਪਈ, ਮੈਂ ਲੈਣ ਕੀ ਜਾਣਾ ਉੱਥੇ? ਹੋਇਆ ਕਿ ਮੌਸਮ ਦੀ ਤਬਦੀਲੀ ਹੋਈ, ਗਰਮੀਆਂ ਖਤਮ ਹੋਈਆਂ, ਸਰਦੀਆਂ ਸ਼ੁਰੂ ਹੋਈਆਂ। ਕਿ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਨੂੰ ਕਦੇ ਜ਼ਿੰਦਗੀ 'ਚ ਬੁਖਾਰ ਚੜਿਆ ਹੀ ਨਹੀਂ ਸੀ, ਉਹਨੂੰ ਹਉਮੈ ਸੀ, ਹੰਕਾਰ ਸੀ, ਅਤੇ ਸਾਨੂੰ ਤਾਂ ਕਦੇ ਬੁਖਾਰ ਨਹੀਂ ਚੜਿਆ। ਅੱਜ ਰੱਬ ਨੇ ਖੇਡ ਖੇਡ ਦਿੱਤੀ, ਬੜਾ ਮੀਂਹ ਪਿਆ। ਜਦੋਂ ਬੜਾ ਮੀਂਹ ਪਿਆ, ਠੰਡ ਬਹੁਤ ਜ਼ਿਆਦਾ ਪੈ ਗਈ, ਅਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹਨੂੰ ਮਜਬੂਰੀ 'ਚ ਕਿਤੇ ਜਾਣਾ ਪੈ ਗਿਆ। ਜਦੋਂ ਮਜਬੂਰੀ ਜਾਣਾ ਪੈ ਗਿਆ, ਤਾਂ ਉੱਤੇ ਮੀਂਹ ਪੈ ਗਿਆ, ਮੀਂਹ ਦੀਆਂ ਕਣੀਆਂ ਪੈ ਗਈਆਂ, ਅਤੇ ਬੁਖਾਰ ਹੋ ਗਿਆ। ਜਦੋਂ ਬੁਖਾਰ ਹੋ ਗਿਆ, ਵੈਦ ਜੀ ਕੋਲ ਗਿਆ, ਕਹਿੰਦਾ ਵੈਦ ਜੀ, ਕਹਿੰਦੇ ਹਾਂਜੀ, ਵੀ ਪਤਾ ਨਹੀਂ ਕੀ ਹੋ ਰਿਹਾ, ਸਰੀਰ ਟੁੱਟੀ ਜਾ ਰਿਹਾ, ਥਕਾਵਟ ਬੜੀ ਹੋ ਰਹੀ ਹੈ, ਹੈਂ, ਰਜਾਈ ਤੋਂ ਨਿਕਲੋ ਦਿਲ ਨਹੀਂ ਕਰਦਾ, ਅੱਗ ਹੀ ਸੇਕੀ ਜਾਵਾਂ ਦਿਲ ਕਰਦਾ, ਠੰਡ ਲੱਗੀ ਜਾਂਦੀ ਹੈ, ਸਰੀਰ ਕੰਬੀ ਜਾਂਦਾ ਹੈ। ਵੇਖੋ, ਵੈਦ ਜੀ ਨੇ ਨਬਜ਼ ਪਕੜੀ, ਅਤੇ ਵੈਦ ਜੀ ਹੱਸ ਕੇ ਕਹਿੰਦੇ ਜੋ ਤੈਨੂੰ ਮੈਂ ਸਮਝਾਉਂਦਾ ਸੀ ਅੱਜ ਉਹੀ ਹੋ ਗਿਆ। ਕੀ ਹੋ ਗਿਆ? ਕਹਿੰਦਾ ਅੱਜ ਬੁਖਾਰ ਹੋ ਗਿਆ। ਹੁਣ ਧਿਆਨ ਦਿਓ, ਵੈਦ ਜੀ ਅੱਜ ਕਹਿੰਦੇ ਉਹ ਸੱਜਣ ਨੂੰ, ਕਹਿੰਦੇ ਵੀ ਜੇ ਹੈਗਾ ਟਾਈਮ ਤੇ ਮੈਂ ਸਮਝਾਵਾਂ ਬੁਖਾਰ ਕੀ ਹੁੰਦਾ। ਤੇ ਅੱਜ ਆਪ ਕਹਿੰਦਾ, ਕਹਿੰਦਾ ਵੈਦ ਜੀ ਅੱਜ ਸਮਝਾਉਣ ਦੀ ਲੋੜ ਨਹੀਂ, ਅੱਜ ਤੇ ਮੇਰੇ ਅੰਦਰ ਹੀ ਹੈ ਸਭ ਕੁਛ, ਅੱਜ ਤੇ ਮੈਨੂੰ ਖੁਦ ਨੂੰ ਬੁਖਾਰ ਹੋ ਗਿਆ, ਅੱਜ ਮੈਨੂੰ ਪਤਾ ਲੱਗ ਗਿਆ ਬੁਖਾਰ ਕੀ ਹੁੰਦਾ ਹੈ। ਕਹਿੰਦੇ ਅੱਜ ਨਾ ਸਮਝਾਇਓ ਜੇ, ਇਹਦਾ ਮਤਲਬ ਹੁਣ ਸਮਝਾਉਣ ਦੀ ਲੋੜ ਨਹੀਂ, ਅੰਦਰੋਂ ਹੋ ਗਿਆ ਹੈ। ਅਸੀਂ ਵੀ ਨਾਮ 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 ਸਾਰੇ ਕਹਿੰਦੇ ਫਿਰਦੇ ਹਾਂ। ਉਹ ਗੁਰੂ ਪਿਆਰਿਓ, ਜਿਸ ਤਨ ਲਾਗੇ ਸੋਈ ਜਾਣੇ, ਕੌਣ ਜਾਣੇ ਪੀਰ ਪਰਾਈ, ਜਿੱਦਣ ਅੰਦਰ ਨਾਮ ਚੱਲੂਗਾ ਨਾ, ਫਿਰ ਪਤਾ ਲੱਗਣਾ ਨਾਮ ਦਾ ਆਨੰਦ ਕੀ। ਉਹਨਾਂ 'ਚ ਤਾਂ ਆਪਾਂ ਮਜ਼ਾਕ ਹੀ ਕਰਦੇ ਹਾਂ, ਸਾਧੂ ਨਾਮ ਦੀਆਂ ਗੱਲਾਂ ਕਰਦੇ ਫਿਰਦੇ, ਨਾਮ ਨਾਮ ਕਰਦੇ ਫਿਰਦੇ, ਕਿਹੜਾ ਨਾਮ, ਕੋਈ ਨਾਮ ਨੂਮ ਨਹੀਂ। ਉਹ ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਉਹ 10 ਤੋਂ 15 ਅੰਗ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾ। ਉਹ ਵੈਦ ਵੀ ਕਹਿੰਦਾ, ਕਹਿੰਦਾ ਮੂਰਖਾਂ ਦਾ ਸਿਰੇ ਦਾ ਮੂਰਖ ਹੈ, ਮੈਂ ਕਰਾਂ ਕੀ, ਮੈਂ ਸਮਝਾਉਣਾ ਬੁਖਾਰ ਹੁੰਦਾ ਕਿ ਸਮਝ ਲੱਗਦੀ ਨਹੀਂ, ਜਿੱਦਣ ਚੜਿਆ ਤੇ ਪਤਾ ਲੱਗ ਗਿਆ ਬੁਖਾਰ ਕੀ ਹੁੰਦਾ। ਜਿੱਦਣ ਸਿਮਰਨ ਅੰਦਰ ਚੱਲੂਗਾ ਨਾ, ਸੁੱਤ ਸ਼ਬਦ ਦਾ ਮਿਲਾਪ ਹੋਊਗਾ, ਪਤਾ ਲੱਗੂਗਾ ਨਾਮ ਕੀ ਹੁੰਦਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਪਰਮਾਤਮਾ, ਕਹਿੰਦੇ ਹਾਂਜੀ, ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਬਸਿਓ, ਕਹਿੰਦੇ ਵੀ ਨਾਮ ਸਿਮਰਨ ਦੇ ਸਾੜੇ ਕਰਦੇ, ਬਸਿਆ ਤੇ ਹੈ ਨਹੀਂ, ਕਬਜ਼ਾ ਤੇ ਹੋਇਆ ਨਹੀਂ, ਨਾਮ ਦੇ ਅੰਦਰ ਹੈਗਾ ਨਹੀਂ, ਇਕੱਲਾ ਮਨ ਹੀ ਮਨ ਹੈ, ਵਿਚਾਰ ਹੀ ਵਿਚਾਰ ਹੈ, ਆਪਣੇ ਹੀ ਵਿਚਾਰ ਨੇ, ਠੀਕ ਹੈ। ਕਹਿੰਦੇ ਕਿਰਪਾ ਕਰਿਓ, ਕਹਿੰਦੇ ਕੈਸੀ ਕਿਰਪਾ ਕਰਨੀ ਹੈ ਬਈ, ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿੰਨ ਉਹਨਾਂ ਦੀ ਮਤ ਕੀਜੇ ਹਰ ਬਾਂਝਾ। ਹੁਣ ਧਿਆਨ ਦਿਓ, ਹੁਣ ਆਪਾਂ ਪੜਿਆ ਮਾਤ ਕੀਜੇ ਹਰ ਬਾਂਝਾ, ਮਾਤ ਆਪਾਂ ਮਾਂ ਨੂੰ ਬਣਾਤਾ ਫੜ ਕੇ। ਕਹਿੰਦੇ ਦੇਖੋ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹਨਾਂ ਦੇ ਹਿਰਦੇ 'ਚ ਨਾਮ ਬਸਿਆ, ਉਹਦੀ ਮਾਂ ਸੱਖਣੀ ਹੋਣੀ ਚਾਹੀਦੀ ਸੀ, ਬੱਚਾ ਪੈਦਾ ਨਹੀਂ ਹੋਣਾ ਚਾਹੀਦਾ ਸੀ। ਉਹ ਗੁਰੂ ਪਿਆਰਿਓ, ਗੁਰੂ ਦੇ ਲੜਤੇ ਉਹ ਲੱਗਦੇ ਜਿਹੜੇ ਪੈਦਾ ਹੋ ਚੁੱਕੇ ਆ, ਗੁਰੂ ਦੇ ਨਾਮ ਦੀ ਦਾਤ ਉਹਨਾਂ ਨੂੰ ਦਿੰਦਾ ਜਿਹੜਾ ਪੈਦਾ ਹੋ ਚੁੱਕੇ ਆ। ਅਤੇ ਹੁਣ ਬੱਚਾ ਪੈਦਾ ਹੋ ਗਿਆ, ਹੁਣ ਤੁਸੀਂ ਮਾਂ ਨੂੰ ਬਾਂਝ ਕਿਵੇਂ ਕਰ ਲਓਗੇ ਵੀ? ਹੁਣ ਤਾਂ ਪੈਦਾ ਹੋ ਗਿਆ, ਉਹ ਭਾਵੇਂ ਚੰਗਾ ਅਤੇ ਭਾਵੇਂ ਮਾੜਾ ਪੈਦਾ ਹੋ ਗਿਆ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਮਾਂ ਅਤੇ ਪੁੱਤਰ ਦਾ ਸੰਬੰਧ ਨਹੀਂ ਹੈ, ਇਹ ਜਨਮ ਦਾ ਸੰਬੰਧ ਨਹੀਂ ਹੈ ਕਿ ਮਾਵਾਂ ਸੱਖਣੀਆਂ ਹੋ ਜਾਣ। ਉਹ ਗੁਰੂ ਪਿਆਰਿਓ, ਜੇ ਇਹੋ ਜਿਹੀ ਗੱਲਬਾਤ ਹੁੰਦੀ ਕਿ ਜਿਹਨਾਂ ਦੇ ਨਾਮ ਵੱਸਦਾ ਇਕੱਲੇ ਉਹੀ ਮਾਵਾਂ ਜਨਮ ਦੇਣ, ਤੇ ਫਿਰ ਤਾਂ ਸ੍ਰਿਸ਼ਟੀ ਖਲੋ ਜਾਣੀ ਸੀ। ਜੇ ਸਾਰੇ ਭਗਤ ਹੀ ਪੈਦਾ ਹੋ ਜਾਂਦੇ ਤੇ ਫਿਰ ਸਮਝਾਉਣਾ ਕਿਹਨੂੰ ਸੀ? ਸੋ ਧਿਆਨ ਦੇਣ ਵਾਲੀਆਂ ਗੱਲਾਂ ਨੇ, ਸਮਝਣ ਵਾਲੀਆਂ ਗੱਲਾਂ. ਗੁਰੂ ਸਾਹਿਬ ਸਮਝਾਉਣ ਲੱਗੇ ਬੜੇ ਪਿਆਰ ਦੇ ਨਾਲ, ਕਹਿੰਦੇ ਤਿੰਨ ਮਾਤ ਕੀ ਦੇ ਹਰ ਬਾਂਝਾ. ਮਾਤ ਪਤਾ ਕਿਹਨੂੰ ਕਹਿੰਦੇ ਆ? ਧੰਨ ਗੁਰੂ ਨਾਨਕ ਪਾਤਸ਼ਾਹ 151 ਅੰਗ ਦੇ ਉੱਤੇ ਕਹਿੰਦੇ ਮਾਤਾ ਮਤ, ਪਿਤਾ ਸੰਤੋਖ. ਮਾਤ ਮਤ ਲਈ ਅੱਖਰ ਵਰਤਿਆ, ਮਾਤ ਮਤ ਲਈ ਅੱਖਰ ਵਰਤਿਆ. ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ, ਕਹਿੰਦੇ ਹੇ ਪਰਮਾਤਮਾ ਜਿਹਨਾਂ ਦੇ ਹਿਰਦੇ ਚ ਨਾਮ ਅਜੇ ਟਿਕਿਆ ਨੀ, ਕਰਦੇ ਤਾਂ ਹੈਗੇ ਵਾਹਿਗੁਰੂ ਵਾਹਿਗੁਰੂ, ਪਰ ਅਜੇ ਟਿਕਿਆ ਨਹੀਂ ਹੈ, ਅਜੇ ਵਸੇਬਾ ਨਹੀਂ ਹੈ. ਤਿੰਨ ਹਰ ਮਾਤ ਕੀ ਜੇ ਹਰ ਬਾਂਝਾ, ਧਿਆਨ ਦੇਣਾ. ਹੁਣ ਮਾਤ ਕੀ ਹੈ? ਮਤ. ਹੁਣ ਸਾਡੇ ਅੰਦਰ ਵਿਚਾਰ ਨੂੰ ਜਨਮ ਕੌਣ ਦੇ ਰਿਹਾ? ਸਾਡੀ ਮਤ ਜਨਮ ਦੇ ਰਹੀ ਵਿਚਾਰਾਂ ਨੂੰ. ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਸਾਡੀ ਮਤ ਵਿਚਾਰਾਂ ਨੂੰ ਜਨਮ ਦਿੰਦੀ ਹੈ, ਵਿਕਾਰਾਂ ਨੂੰ ਜਨਮ ਦਿੰਦੀ ਹੈ. ਤੇ ਕੀ ਕਹਿਣ ਲੱਗੇ? ਕਹਿੰਦੇ ਹੇ ਪਰਮਾਤਮਾ ਕਿਰਪਾ ਕਰੋ, ਤਿੰਨ ਮਾਤ ਕੀ ਜੇ ਹਰ ਬਾਂਝਾ, ਕਹਿੰਦੇ ਉਹਨਾਂ ਦੀ ਮਤ ਬਾਂਝ ਕਰ ਦਿਓ ਜੇ. ਬਾਂਝ ਦਾ ਭਾਵ ਕੀ? ਬਾਂਝ ਕੌਣ ਹੈ? ਜਿਸ ਔਰਤ ਦੇ ਘਰ ਬੱਚਾ ਪੈਦਾ ਨਾ ਹੋਵੇ ਬਾਂਝ. ਤੇ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਕਿਰਪਾ ਕਰ ਦਿਓ, ਜਿਹਨਾਂ ਦੇ ਹਿਰਦੇ ਚ ਨਾਮ ਨਹੀਂ ਅਜੇ ਵਸਿਆ, ਉਹਨਾਂ ਦੀ ਮਤ ਬਾਂਝ ਕਰ ਦਿਓ, ਉਹਨਾਂ ਦੀ ਮਤ ਸੱਖਣੀ ਕਰ ਦਿਓ, ਉਹਨਾਂ ਦੀ ਮਤ ਦੇ ਅੰਦਰ ਵਿਚਾਰ ਪੈਦਾ ਨਾ ਹੋਣ, ਵਿਕਾਰ ਪੈਦਾ ਨਾ ਹੋਣ, ਤਾਂ ਕਿ ਉਹਨਾਂ ਦੇ ਮਨ ਵਿੱਚ ਨਾਮ ਵਸ ਜਾਏ ਕਿਤੇ. ਤੇ ਆਪਾਂ ਮਾਵਾਂ ਸੱਖਣੀਆਂ ਕਰਤੀਆਂ ਫੜ ਕੇ. ਗੁਰੂ ਪਿਆਰੋ, ਸਿਰਫ ਸਮਝਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ. ਜਿੰਨਾ ਚਿਰ ਵਿਚਾਰਿਆ ਨਹੀਂ ਉਨਾ ਚਿਰ ਕੁਛ ਮਿਲਣਾ ਨਹੀਂ. ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਨਾਮ ਜਿਹੜਾ ਹੈ, ਨਾਮ ਸਿਮਰਨ ਜਿਹੜਾ ਹੈ, ਇਹਦੀਆਂ ਕੁਝ ਸ਼ਰਤਾਂ ਨੇ, ਕੁਝ ਸ਼ਰਤਾਂ ਨੇ, ਵਿਚਾਰ ਕਰਕੇ ਦੇਖਣਾ. ਜਿਸ ਮਾਂ ਦੇ ਪੇਟ ਵਿੱਚ ਬੱਚਾ ਪੈਦਾ ਹੁੰਦਾ ਹੈ, ਜਿਸ ਮਾਂ ਦੇ ਪੇਟ ਵਿੱਚ ਬੱਚਾ ਪੈਦਾ ਹੁੰਦਾ, ਤੇ ਗੁਰੂ ਦੀ ਪਿਆਰੀ ਸੱਸ ਨੇ ਉਹਦੀ ਸੱਸ ਉਹਦੀ ਮਾਂ ਉਹਨੂੰ ਸਮਝਾਉਂਦੀ ਹੈ. ਉਹ ਕਹਿੰਦੀ ਤੀ, ਕਹਿੰਦੀ ਮਾਂ ਵੀ ਹੁਣ ਮੈਂ ਪ੍ਰੈਗਨੈਂਟ ਹੋ ਗਈ ਹਾਂ, ਗਰਭ ਧਾਰਨ ਕਰ ਲਿਆ, ਚੱਕੋ ਮੈਨੂੰ ਗੱਲਾਂ ਦੱਸ. ਹੁਣ ਕੀ ਕਹਿੰਦੀ ਹੈ? ਧਿਆਨ ਦੇਣਾ. ਮਾਂ ਕਹਿੰਦੀ ਹੈ, ਬਹੁਤਾ ਫਿਰਿਆ ਨਾ ਕਰੋ, ਬਹੁਤਾ ਨੱਚਿਆ ਟੱਪਿਆ ਨਾ ਕਰੋ. ਦੇਖੋ ਉਹਦੀ ਗੱਲ ਹੈ, ਉਹਦੀ ਗੱਲ ਸਹੀ ਹੈ ਕਿ ਧੀਏ ਬਹੁਤਾ ਨੱਚਣਾ ਟੱਪਣਾ ਨਹੀਂ, ਬਹੁਤਾ ਫਿਰਨਾ ਨਹੀਂ. ਕਹਿੰਦੀ ਕਿਉਂ? ਕਹਿੰਦੀ ਕਿਉਂਕਿ ਗਰਭ ਧਾਰਨ ਕਰ ਲਿਆ, ਤੇ ਪੁੱਤਰ ਨੱਚਣ ਟੱਪਣ ਦੇ ਨਾਲ ਗਰਭਪਾਤ ਹੋ ਜਾਂਦਾ ਹੈ, ਗਰਭਪਾਤ ਹੋ ਜਾਂਦਾ, ਡਿੱਗ ਪੈਂਦਾ ਹੈ ਬੱਚਾ. ਤੇ ਤੂੰ ਬਹੁਤਾ ਨੱਚਣਾ ਟੱਪਣਾ ਨਹੀਂ, ਬਹੁਤਾ ਫਿਰਨਾ ਨਹੀਂ, ਜਿੰਨਾ ਆਰਾਮ ਕਰ ਸਕਦੀ ਹੈ ਕਰ. ਤੇ ਕਬੀਰ ਸਾਹਿਬਾਨ ਕਹਿੰਦੇ, ਜਿਨ੍ਹਾਂ ਅੰਦਰ ਨਾਮ ਦਾ ਗਰਭ ਠਹਿਰ ਜਾਂਦਾ ਉਹਨਾਂ ਚ ਤਬਦੀਲੀ ਕਿਹੜੀ ਆਉਂਦੀ ਹੈ? ਮਾਂ ਕਹਿੰਦੀ ਧੀ ਨੂੰ, ਸੱਸ ਕਹਿੰਦੀ ਨੂੰਹ ਨੂੰ, ਕਹਿੰਦੀ ਬਹੁਤਾ ਨੱਚਿਆ ਟੱਪਿਆ ਨਾ ਕਰ, ਬਹੁਤਾ ਫਿਰਿਆ ਨਾ ਕਰ. ਤੇ ਭਗਤ ਕਬੀਰ ਸਾਹਿਬਾਨ ਕਹਿੰਦੇ, ਜਿਨ੍ਹਾਂ ਅੰਦਰ ਨਾਮ ਟਿਕ ਜਾਂਦਾ, ਗਰਭ ਧਾਰਨ ਕਰ ਲੈਂਦਾ ਨਾਮ, ਉਹਨਾਂ ਚ ਤਬਦੀਲੀ ਕੀ ਆਉਂਦੀ ਹੈ? ਕਬੀਰ ਜੀ ਕਹਿੰਦੇ, ਕਬੀਰ ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਪਾਵੋ ਤੇ ਪਿੰਗਲ ਬਿਆ, ਮਾਰਿਆ ਸਤਿਗੁਰੂ ਬਾਣ. ਕਹਿੰਦੇ ਵੀ ਧਿਆਨ ਦਈ, ਧਿਆਨ ਦਈ. ਕਹਿੰਦੇ ਤੇ ਪਾਤਸ਼ਾਹ ਕੀ ਧਿਆਨ ਦੇਵਾਂ? ਸਮਝਾਉਣ ਲੱਗੇ, ਕਹਿੰਦੇ ਜਦੋਂ ਸਤਿਗੁਰੂ ਦਾ ਬਾਣ ਵੱਜਦਾ ਹੈ, ਸਤਿਗੁਰ ਦੇ ਸ਼ਬਦ ਦਾ ਬਾਣ ਵੱਜਦਾ ਹੈ. ਸ਼ਬਦ ਕੀ ਹੈ? ਬੋਲ. ਜੋ ਸਤਿਗੁਰ ਦੇ ਬੋਲ ਜਾ ਕੇ ਸਾਨੂੰ ਚੋਟ ਕਰਦੇ ਆ, ਕਦੀ ਵਿਚਾਰਿਓ? ਕਦੀ ਜਿੰਨਾ ਚਿਰ ਬੋਲ ਚੋਟ ਨਾ ਕਰ, ਤਬਦੀਲੀ ਨਹੀਂ ਆਉਂਦੀ, ਤਬਦੀਲੀ ਨਹੀਂ ਆਉਂਦੀ. ਮਾਂ ਤੇ ਪਿਓ ਬੱਚੇ ਨੂੰ ਰੋਜ਼ ਕਹਿੰਦੇ ਹੁੰਦੇ ਸੀ, ਉਹ ਤੂੰ ਟਾਈਮ ਤੇ ਉੱਠਿਆ ਕਰ ਓਏ, ਉਹ ਕੋਈ ਕੰਮ ਕਰ ਕਰ ਲਾ ਓਏ, ਉਹ ਆਹ ਕਰ ਲਾ ਓਏ, ਉਹ ਕਰ ਲਾ ਓਏ. ਬੇਫਿਕਰ ਕੀ ਕਹਿੰਦਾ? ਕਹਿੰਦਾ ਪਾਪਾ ਦਾ ਕੰਮ ਹੀ ਇਹੀ ਹੈ, ਸਵੇਰੇ ਉੱਠੋ ਬਸ, ਪਹਿਲਾਂ ਰਾਮ ਕਹਾਣੀ ਸੁਣਨ ਨੂੰ ਮਿਲਦੀ, ਉਹ ਟਾਈਮ ਤੇ ਉੱਠ ਪਿਆ ਕਰ, ਓਏ ਕੁਝ ਕਰ ਲਾ, ਓਏ ਪੜ੍ਹ ਲਾ, ਓਏ ਕੋਈ ਕਮਾਈ ਕਰ ਲਾ, ਓਏ ਮੰਮੀ ਕੋਲ ਚਲ ਜਾਓ, ਮੰਮੀ ਦੇ ਬੋਲ ਵੀ ਇਹੀ ਹੈ. ਜ਼ਿੰਦਗੀ ਨਹੀਂ ਬਦਲੀ, ਉੱਠਣਾ ਨਹੀਂ ਬਦਲਿਆ, ਕੋਈ ਕੰਮ ਕਾਰ ਨਹੀਂ ਬਦਲਿਆ, ਕੋਈ ਵਾਧਾ ਨਹੀਂ ਹੋਇਆ. ਇੱਕ ਦਿਨ ਕੀ ਹੋਇਆ? ਪਿਓ ਨੇ ਤਾਨਾ ਮਾਰਿਆ, ਕਹਿੰਦਾ ਗੱਲ ਸੁਣੋ, ਤੇਰੀ ਜ਼ਿੰਦਗੀ ਬਰਬਾਦ ਹੋ ਜਾਣੀ, ਤੂੰ ਕਾਹਦੀ ਮੇਰੀ ਔਲਾਦ ਆ, ਤੂੰ ਮੇਰੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਹੈ, ਮੇਰਾ ਨਾਮ ਬਦਨਾਮ ਕਰ ਦਿੱਤਾ ਤੂੰ. ਪਿਤਾ ਜੀ ਕੀ ਗੱਲ ਹੋ ਗਈ? ਤੂੰ ਟਾਈਮ ਤੇ ਉੱਠਦਾ ਨਹੀਂ, ਕੋਈ ਕੰਮ ਕਰਦਾ ਨਹੀਂ, ਵਿਹਲਾ ਸੁੱਤਾ ਰਹਿੰਦਾ, ਅਵਾਰਾ ਗਿਰਦੀ ਕਰਦਾ ਰਹਿੰਦਾ. ਗੁਰੂ ਪਿਆਰਿਓ, ਅੱਜ ਕੀ ਹੋਇਆ? ਪਿਓ ਦਾ ਬੋਲ, ਪਿਓ ਨੇ ਕੋਈ ਚਪੇੜ ਨਹੀਂ ਮਾਰੀ, ਪਿਓ ਨੇ ਕੋਈ ਗੋਲੀ ਨਹੀਂ ਮਾਰੀ, ਪਿਓ ਨੇ ਕੋਈ ਡਾਂਗ ਨਹੀਂ ਮਾਰੀ, ਸਿਰਫ ਬੋਲ ਕੰਮ ਕਰ ਗਿਆ. ਅੱਜ ਬੋਲ ਜਾ ਕੇ ਸੀਨੇ ਵਿੱਚ ਵੱਜਿਆ, ਆਪਣੇ ਕਮਰੇ ਚ ਗਿਆ, ਤਰੋਣ ਲੱਗ ਪਿਆ. ਮਾਂ ਗਈ ਹੈ ਮਗਰ, ਕਹਿੰਦੀ ਪੁੱਤਰਾ ਕੀ ਗੱਲ ਹੋ ਗਈ, ਫਿਰ ਕੀ ਆ, ਤੇਰੇ ਪਿਤਾ ਜੀ ਰੋਜ਼ ਤੈਨੂੰ ਕਹਿੰਦੇ ਸੀ, ਤੈਨੂੰ ਕੁਛ ਅੱਜ ਉਹਨਾਂ ਨੇ ਕੁਛ ਵੇੜ ਮਾਰੀ ਹੈ, ਕੁਛ ਡਾਂਗ ਮਾਰੀ ਹੈ? ਤਗੋਂ ਕਹਿੰਦਾ ਮਾਂ ਦੀ ਗੁੱਦ ਚ ਰੋਂਦਾ ਰੋਂਦਾ, ਕਹਿੰਦਾ ਮਾਂ ਪਿਤਾ ਜੀ ਰੋਜ਼ ਕਹਿੰਦੇ ਸੀ, ਪਰ ਸੱਚ ਜਾਣੀ ਅੱਜ ਪਿਤਾ ਦੇ ਬੋਲ ਮੇਰੇ ਘਰ ਘਰ ਗਏ ਨੇ, ਮੈਨੂੰ ਚੋਟ ਲੱਗੀ ਹੈ, ਅੱਜ ਮੈਨੂੰ ਚੋਟ ਲੱਗੀ ਹੈ, ਅੱਜ ਮੈਨੂੰ ਤਾਨਾ ਵੱਜਾ ਹੈ। ਕਹਿੰਦੇ ਫਿਰ? ਕਹਿੰਦਾ ਮਾਂ ਮੈਂ ਤਾਂ ਰੋ ਰਿਹਾ, ਕੀ ਰੋ ਰਿਹਾ, ਕਿ ਪਿਓ ਦੀ ਗੱਲ ਸੱਚ ਆ, ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਣ ਲੱਗਾ ਸੀ, ਅੱਜ ਤੋਂ ਬਾਅਦ ਮੈਂ ਸਖਤੇ ਉੱਠਾਂਗਾ, ਮੈਂ ਕੋਈ ਕੰਮ ਕਰਾਂਗਾ, ਮੈਂ ਆਪਣੀ ਜ਼ਿੰਦਗੀ ਸੁਧਾਰਾਂਗਾ। ਕਿਹੜੀ ਗੱਲੋਂ? ਸ਼ਬਦ ਚੋਟ ਕਰ ਗਿਆ। ਸਾਨੂੰ ਗੁਰੂ ਦੇ ਸ਼ਬਦ ਚੋਟ ਹੀ ਨਹੀਂ ਕੀਤੇ। ਤੇ ਕਬੀਰ ਸਾਬਣ ਕਹਿੰਦੇ ਮੈਨੂੰ ਗੁਰੂ ਦੇ ਫੁੱਲਾਂ ਨੇ ਚੋਟ ਕੀਤੀ ਹੈ। ਕੈਸੀ ਚੋਟ ਕੀਤੀ ਹੈ? ਵਿਚਾਰ ਕਰਕੇ ਦੇਖੋ, ਪੜ੍ਹਿਆ ਕਰੋ ਬੜੇ ਧਿਆਨ ਦੇ ਨਾਲ। ਕਬੀਰ ਸਤਿਗੁਰ ਸੂਰਮੇ ਬਾਇਆ ਬਾਨ ਜੋ ਇੱਕ, ਕਬੀਰ ਸਤਿਗੁਰ ਸੂਰਮੇ, ਸਤਿਗੁਰ ਕੌਣ ਹੈ? ਉਹਦੇ ਅੱਗੇ ਸੂਰਮਾ ਅੱਖਰ ਲਾ ਦਿੱਤਾ। ਸੂਰਮਾ ਅੱਖਰ ਕਿਉਂ ਲਾਇਆ? ਸੂਰਮਾ ਕਿਹਨੂੰ ਕਹਿੰਦੇ ਹੋ? ਲੜਾਈ ਲੜਨ ਚੱਲਿਆ ਹੈ, ਕੀ ਕਹੀਦਾ? ਸੂਰਮਾ ਬਣੀ, ਪਰ ਬਣਿਆ ਨਹੀਂ ਅਜੇ। ਲੜਾਈ ਲੜਨ ਚੱਲਿਆ, ਸੂਰਮਾ ਬਣੀ, ਸੂਰਮਾ ਬਣਿਆ ਨਹੀਂ, ਪਰ ਲੜਾਈ ਲੜ ਕੇ ਜਿੱਤ ਗਿਆ, ਫਿਰ ਸੂਰਮਾ ਆ। ਅਜੇ ਲੜਾਈ ਲੜਨ ਲੱਗਾ ਹੈ, ਸੂਰਮਾ ਨਹੀਂ। ਕੀ ਕਹੀਦਾ? ਪੁੱਤ ਸੂਰਮਾ ਬਣੀ, ਬੇਇੱਜ਼ਤੀ ਨਾ ਕਰਾ ਦੀ ਕਿਤੇ। ਫੌਜ ਦੇ ਵਿੱਚ ਲੜਾਈ ਲੱਗੀ ਤੇ ਕਮਾਂਡਰ ਸਾਰੀ ਆਪਣੀ ਬਟਾਲੀਅਨ ਇਕੱਠੀ ਕਰਦਾ ਹੈ ਤੇ ਲੈਕਚਰ ਦਿੰਦਾ ਹੈ। ਕਮਾਂਡਰ ਕਹਿੰਦਾ ਵੀ ਜਵਾਨੋ ਮੇਰੀ ਗੱਲ ਸੁਣ ਲਓ, ਸਭ ਨੇ ਸੂਰਮਤਾ ਹੀ ਵਿਖਾਉਣੀ ਹੈ, ਸੂਰਮੇ ਬਣਨਾ ਹੈ। ਸਾਰੀ ਯੂਨਿਟ ਗਈ ਲੜਨ ਵਾਸਤੇ, ਪਰ ਸਦਕੇ ਜਾਵਾਂ ਕੋਈ ਲੜਦਾ ਸ਼ਹੀਦ ਹੋ ਗਿਆ ਤੇ ਯੂਨਿਟ ਵਾਪਸ ਆ ਕੇ ਕੀ ਕਹਿੰਦਾ? ਮੇਰਾ ਸੂਰਮਾ ਫਲਾਣਾ ਤੋਂ ਸ਼ਹੀਦ ਹੋ ਗਿਆ ਨਾ। ਕਹਿੰਦੇ ਕਬੀਰ ਸਤਿਗੁਰ ਸੂਰਮੇ, ਵਿਚਾਰ ਕਰਨਾ। ਕਹਿੰਦੇ ਸਤਿਗੁਰ ਸੂਰਮੇ, ਸਤਿਗੁਰ ਕੌਣ ਆ? ਸਤਿਪੁਰਖ ਜਿਹਨੇ ਜਾਣਿਆ ਸਤਿਗੁਰ ਤਿਸ ਕਰ ਲਓ, ਜਿਹਨੇ ਪਰਮਾਤਮਾ ਨੂੰ ਜਾਣਿਆ ਉਹ ਮਨ ਤੋਂ ਸ਼ਹੀਦ ਹੋ ਗਿਆ, ਉਹਦੇ ਮਨ ਦੀ ਮੌਤ ਹੋ ਗਈ, ਉਹ ਆਪਣੇ ਸਫ਼ਰ ਵਿੱਚ ਇਸ ਲੜਾਈ ਵਿੱਚ ਕਾਮਯਾਬ ਹੋ ਗਿਆ। ਜਿਹੜਾ ਕਾਮਯਾਬ ਹੋ ਗਿਆ ਤੇ ਸ਼ਹੀਦ ਹੋ ਗਿਆ ਸੂਰਮਾ, ਉਹ ਗੁਰੂ ਪਿਆਰਿਓ ਕਹਿੰਦੇ ਜਿਹੜਾ ਸਤਿਗੁਰ ਹੈ ਇਹ 84 ਦੇ ਗੇੜ ਦੀ ਲੜਾਈ ਚੋਂ ਕਾਮਯਾਬ ਹੋ ਕੇ ਪਰਮਾਤਮਾ ਚਲੀਨ ਹੋ ਗਿਆ, ਇਹ ਸੂਰਮਾ ਹੈ। ਕਬੀਰ ਸਤਿਗੁਰ ਸੂਰਮੇ, ਕਹਿੰਦਾ ਧਿਆਨ ਦੇਈ, ਜਿਹੜਾ ਤੈਨੂੰ ਤੀਰ ਵੱਜਦਾ ਪਿਆ ਨਾ, ਜਿਹੜੇ ਬੋਲ ਸੁਣਦਾ ਪਿਆ ਗੁਰੂ ਦੇ, ਇਹ ਤੀਰ ਨੇ, ਪਰ ਇਹ ਤੀਰ ਉਹਦੇ ਨਹੀਂ ਹੈ, ਕਿਸੇ ਹਾਰੇ ਹੋਏ ਦੇ ਨਹੀਂ ਹੈ, ਕਿਸੇ ਹਾਰੇ ਹੋਏ ਦੇ ਨਹੀਂ ਹੈ, ਕਿਸੇ ਲੜਾਈ ਲੜਦੇ ਹੋਏ ਦੇ ਬੋਲ ਨਹੀਂ ਹੈ। ਕਹਿੰਦਾ ਬੋਲ ਉਹਦੇ ਨੇ ਜੋ ਲੜਾਈ ਜਿੱਤ ਚੁੱਕਾ, ਜਿਸ ਮਾਰਗ ਤੇ ਤੈਨੂੰ ਚਲਾਉਣ ਲੱਗੇ ਨੇ, ਜਿਸ ਜਗ੍ਹਾ ਤੇ ਤੈਨੂੰ ਪਹੁੰਚਾਉਣਾ ਚਾਹੁੰਦੇ ਨੇ, ਕਹਿੰਦਾ ਬੋਲ ਉਹਦੇ ਜਿਹੜਾ ਉੱਥੇ ਪਹੁੰਚਿਆ ਆ। ਰਸਤੇ ਦੇ ਰਾਹੀ ਦੇ ਬੋਲ ਨਹੀਂ ਹੈ, ਅਸੀਂ ਪੈ ਗਏ ਭੁਲੇਖੇ ਚ। ਗੁਰੂ ਸਾਹਿਬ ਕਹਿੰਦੇ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਕਹਿੰਦੇ ਇੱਕ ਬੋਲ, ਇੱਕ ਬੋਲ, ਇੱਕ ਸ਼ਬਦ ਮੇਰੇ ਅੰਦਰ ਟਿਕਿਆ, ਮੈਨੂੰ ਵੱਜਾ, ਮੈਨੂੰ ਹੋਸ਼ ਆ ਗਈ, ਮੇਰੀਆਂ ਅੱਖਾਂ ਖੁੱਲ ਗਈਆਂ, ਲਾਗਤ ਹੀ ਭੁਇੰਗਰ ਭਰਿਆ। ਗੁਰੂ ਦੇ ਬੋਲਾਂ ਦੀ ਜਿਸ ਦਿਨ ਸਮਝ ਲੱਗ ਗਈ ਨਾ, ਲਾਗਤ ਹੀ ਭੁਇੰਗਰ ਭਰਿਆ। ਕੌਣ ਭੁਇੰਗਰ ਭਰਿਆ? ਧਿਆਨ ਦਿਓ, ਸਾਡਾ ਜਿਹੜਾ ਮਨ ਹੈ, ਸਾਡੇ ਸੋਚ, ਸਾਡੇ ਵਿਚਾਰ ਜਿਹੜੇ ਆ ਮਿੱਟੀ ਚ ਰਲ ਜਾਣੇ ਉਸੇ ਵੇਲੇ, ਵੀ ਮੇਰੇ ਪੱਲੇ ਕੁਛ ਨਹੀਂ, ਮੈਂ ਕੁਛ ਕਰਨ ਜੋਗਾ ਨਹੀਂ। ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇਜੇ ਛੇਕ, ਕਹਿੰਦਾ ਮੇਰੇ ਕਲੇਜੇ ਚ ਛੇਕ ਪੈ ਗਿਆ। ਛੇਕ ਪੈਣ ਦਾ ਮਤਲਬ ਕੀ ਹੈ? ਕਿ ਮੇਰੇ ਆਰ ਪਾਰ ਲੰਘ ਗਏ ਗੁਰੂ ਦੇ ਬੋਲ ਤੇ ਮੈਨੂੰ ਹੋਸ਼ ਆਈ, ਮੇਰੀ ਅੱਖ ਖੁੱਲੀ ਕਿ ਭੋਲਿਆ ਮਨਾ, ਜਿਹੜੇ ਕੰਮ ਆ ਤੇ ਕੀਤਾ ਹੀ ਨਹੀਂ, ਤੂੰ ਤੇ ਕੁਝ ਹੋਰ ਹੀ ਕਰੀ ਜਾਂਦਾ। ਤਾਂ ਉਹਨਾਂ ਨੇ ਕਿਹਾ ਕਿ ਮਾਂ ਕਹਿੰਦੀ ਧੀ ਨੂੰ, ਕਹਿੰਦੇ ਕੁੜੀਏ ਤੂੰ ਗਰਭ ਧਾਰਨ ਕੀਤਾ, ਬਹੁਤਾ ਨੱਚਿਆ ਟੱਪਿਆ ਨਾ ਕਰ, ਬਹੁਤਾ ਫਿਰਿਆ ਨਾ ਕਰ, ਹੁਣ ਠੀਕ ਹੈ, ਤੂੰ ਮਾਂ ਬਣਨ ਵਾਲੀ ਹੈ। ਭਗਤ ਕਬੀਰ ਸਾਹਿਬਨ ਕਹਿੰਦੇ ਜਿਵੇਂ ਉਹਦੇ ਨੱਚਣ ਟੱਪਣ ਦੇ ਵਿੱਚ ਰੁਕਾਵਟ ਪੈ ਗਈ। ਅੱਜ ਧੀ ਕਹਿੰਦੀ ਘਰ ਚ ਵਿਆਹ ਸੀ ਤੇ ਧੀ ਨੂੰ ਰੋਕਿਆ, ਤੂੰ ਨਾ ਨੱਚੀ, ਤੂੰ ਨਾ ਭੰਗੜਾ ਪਾਈ, ਤੂੰ ਨਾ ਟੱਪੀ, ਬਹਿ ਜਾ ਆਰਾਮ ਨਾਲ। ਕਹਿੰਦੀ ਮਾਂ ਇਹ ਕੀ, ਮੈਂ ਤੇ ਨੱਚਣਾ ਟੱਪਣਾ ਸੀ। ਕਹਿੰਦੇ ਨਾ ਪੁੱਤਰ, ਤੂੰ ਨੱਚੀ ਟੱਪੀ ਨਾ। ਤੇ ਕੀ ਕਹਿੰਦੀ? ਕਹਿਣ ਦੀ ਲੋੜ ਹੀ ਨਹੀਂ ਪਈ ਕਿਸੇ ਨੂੰ ਵੀ ਇਹ ਕੁੜੀ ਗਰਭ ਧਾਰਨ ਕਰ ਚੁੱਕੀ ਹੈ, ਇਹ ਪ੍ਰੈਗਨੈਂਟ ਹੈਗੀ, ਆਰਾਮ ਨਾਲ ਬੈਠੀ ਹੈ। ਕੁੜੀਆਂ ਦੇ ਵਿੱਚ ਦੋ ਕੁ ਕੁੜੀਆਂ ਨੇ ਆਵਾਜ਼ ਮਾਰੀ, ਆਓ ਭੈਣ ਜੀ, ਤੁਸੀਂ ਤੇ ਨੱਚਦੇ ਬੜਾ ਹੁੰਦੇ ਸੀ, ਆਓ। ਨਹੀਂ ਨਹੀਂ ਨਹੀਂ, ਮੈਂ ਭੈਣ ਜੀ ਨੇ ਨੱਚਣਾ। ਲੋੜ ਹੀ ਨਹੀਂ ਪਈ ਦੱਸਣ ਦੀ ਕਿਸੇ ਨੂੰ, ਇੱਕ ਕੁੜੀ ਆ ਕੇ ਕਹਿੰਦੀ ਨਹੀਂ ਨੱਚਦੀ, ਪਤਾ ਲੱਗ ਗਿਆ, ਦੱਸਣ ਦੀ ਲੋੜ ਨਹੀਂ, ਤੂੰ ਪ੍ਰੈਗਨੈਂਟ ਹੈਗੀ, ਤੂੰ ਤੇ ਛੁਪਾ ਕੇ ਰੱਖਿਆ ਸੀ, ਤੂੰ ਦੱਸਿਆ ਹੀ ਕਿਸੇ ਨੂੰ, ਪਰ ਮੈਨੂੰ ਪਤਾ ਲੱਗ ਗਿਆ ਸੀ, ਉਹ ਤੂੰ ਨੱਚੀ ਟੱਪੀ ਨਹੀਂ ਨਾ, ਮੈਨੂੰ ਪਤਾ ਲੱਗ ਗਿਆ ਸੀ। ਕਬੀਰ ਜੀ ਕਹਿੰਦੇ ਸ਼ਬਦ ਦਾ ਗਰਭ ਧਾਰਨ ਹੋ ਜਾਵੇ ਤੇ ਨਿਸ਼ਾਨੀਆਂ ਨੇ ਕਬੀਰ ਗੂੰਗਾ ਹੂਆ ਬਾਬਰਾ, ਉਹਦਾ ਨੱਚਣਾ ਟੱਪਣਾ ਬੰਦ ਹੋ ਗਿਆ, ਮਨ ਦਾ ਬੋਲਣਾ ਬੰਦ ਹੋ ਗਿਆ. ਕੀ ਬੋਲਦਾ ਮਨ? ਲੋਕ ਪਤਾ ਕੀ ਕਹਿੰਦੇ? ਕਹਿੰਦੇ ਜਿਹੜਾ ਨਾਮ ਸਿਮਰਨ ਕਰਦੇ ਬਹੁਤਾ ਬੋਲਦੇ ਨਹੀਂ, ਉਹ ਗੁਰੂ ਪਿਆਰੇ ਬੋਲਣਾ ਜ਼ੁਬਾਨ ਦਾ ਨਹੀਂ ਹੈ. ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਵੇਂ ਦਰ ਕੱਪੜਾ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ. ਬੜਾ ਆਨੰਦ ਆ ਪਾਪਾ ਤੇ ਪੜ ਪੜ ਗੱਡੀ ਲੱਦੀਏ, ਪੰਡਾਂ ਹੀ ਬਣ ਦਿੱਤੀਆਂ ਨੇ, ਪੰਡਾਂ ਹੀ ਬਣ ਦਿੱਤੀਆਂ. ਗੁਰੂ ਪਿਆਰੀ ਸਤ ਸੰਗਤ ਜੀਓ, ਸ਼ਬਦ ਕਮਾਉਣ ਦਾ ਵਿਸ਼ਾ ਸੀ, ਅਸੀਂ ਕੇਵਲ ਤਾਂ ਕੇਵਲ ਪੜ੍ਹਨ ਤੱਕ ਸੀਮਤ ਰਹਿ ਗਏ. ਪੜ੍ਹ ਲਿਆ, ਕੰਮ ਖਤਮ ਹੋ ਗਿਆ, ਅਗਲਾ ਕੰਮ ਹੀ ਨਹੀਂ ਕੀਤਾ, ਕੰਮ ਹੀ ਨਹੀਂ ਕੀਤਾ, ਲੋੜ ਨਹੀਂ ਪਈ ਸਾਨੂੰ. ਗੁਰੂ ਸਾਹਿਬਣ ਕਹਿੰਦੇ ਨਾਨਕ ਬੋਲਣ ਝੱਖਣਾ, ਕਹਿੰਦੇ ਤਾਂ ਬੋਲਣਾ ਵਿਅਰਥ ਆ. ਦੁੱਖ ਛੱਡ ਮੰਗੀਏ ਸੁੱਖ, ਜਿਹੜਾ ਦੁੱਖ ਛੱਡ ਕੇ ਸੁੱਖ ਮੰਗਦਾ ਫਿਰਦਾ ਹੈ, ਕਹਿੰਦਾ ਭਾਵ ਮਨ 'ਚ ਵਿਚਾਰ ਜਿਹੜੇ ਨੇ. ਹੁਣ ਤੁਸੀਂ ਦੇਖੋ, ਕਦੀ ਤੁਸੀਂ ਗੁਰੂ ਚਰਨਾਂ ਵਿੱਚ ਆ ਕੇ ਮੰਗਦੇ ਹੋ ਕੁਛ, ਮੱਥਾ ਟੇਕਣ ਲੱਗਦੇ ਹੋ, 10 ਰੁਪਏ ਹੱਥ 'ਚ ਫੜ ਲੈਂਦੇ ਹੋ, 10 ਮਿੰਟ 15 ਮਿੰਟ ਬੁੜਬੁੜ ਕਰੀ ਜਾਂਦੇ ਹੋ, ਕਿਸੇ ਨੂੰ ਸੁਣਾਉਣ ਡਿਆ ਮੈਂ ਕੀ ਮੰਗਣ ਡਿਆ, ਕੀ ਕਹਿਣ ਡਿਆ? ਅੰਦਰੋਂ ਦੁੱਖ ਗੁਰੂ ਨੂੰ ਸੁਣਾਉਂਦੇ ਹੋ ਤੇ ਕੀ ਕਹਿੰਦੇ ਹੋ? ਗੁਰੂ ਜੀ ਕਿਰਪਾ ਕਰ ਦਿਓ, ਮੇਰੇ ਦੁੱਖ ਦੂਰ ਕਰ ਦਿਓ, ਮੈਨੂੰ ਸੁੱਖ ਦੇ ਦਿਓ. ਇਹ ਅੰਦਰੋਂ ਚੱਲਦੀ ਪਈ ਗੱਲ. ਜਦੋਂ ਆਪਾਂ ਗੁਰੂ ਘਰ ਨੂੰ ਆਉਂਦੇ ਹਾਂ, ਜਦੋਂ ਆਪਾਂ ਗੁਰੂ ਘਰ ਮੱਥਾ ਟੇਕਣ ਜਾਂਦੇ, ਮਨ 'ਚ ਵਿਚਾਰ ਪੈਦਾ ਹੋਣ ਲੱਗ ਪੈਂਦੇ ਆ, ਗੁਰੂ ਜੀ ਕਿਰਪਾ ਕਰ ਦਿਓ, ਦੁੱਖ ਦੂਰ ਕਰ ਦਿਓ, ਸੁੱਖ ਦੇ ਦਿਓ, ਆਹ ਬੋਲਣਾ. ਤੇ ਗੁਰੂ ਸਾਹਿਬ ਬਣ ਕੇ ਕਹਿੰਦੇ ਬੜੇ ਪਿਆਰ ਦੇ ਨਾਲ, ਕਹਿੰਦੇ ਕਬੀਰ ਗੂੰਗਾ ਹੋਊਗਾ, ਕਹਿੰਦੇ ਮਨ ਗੂੰਗਾ ਹੋ ਗਿਆ. ਉਹ ਕੁੜੀ ਆਰਾਮ ਨਾਲ ਬਹਿ ਗਈ, ਨੱਚਣੋ ਟੱਪੋ ਰਹਿ ਗਈ. ਵਿਆਹ ਤੇ ਹੋਣ ਡਿਆ, ਸਾਹਮਣੇ ਵਿਆਹ ਹੋਣ ਡਿਆ, ਕੁੜੀਆਂ ਨੱਚਣ ਡੀਆਂ, ਉਹ ਆਰਾਮ ਨਾਲ ਬੈਠੀ ਹੈ. ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਅੱਜ ਵੀ ਸੰਸਾਰ ਉਹੀ, ਅੱਜ ਵੀ ਪਦਾਰਥ ਉਹੀ ਨੇ, ਪਰ ਮਨ ਦੀ ਬਿਰਤੀ ਚੁੱਪ ਕਰਕੇ ਬਹਿ ਗਈ, ਗੂੰਗੀ ਹੋ ਗਈ ਹੈ, ਬੋਲਦੀ ਨਹੀਂ, ਮੰਗਦੀ ਕੁਛ ਨਹੀਂ ਗੁਰੂ ਚਰਨਾਂ ਵਿੱਚੋਂ. ਕਿਹੜੀ ਗੱਲੋਂ? ਗਰਭ ਧਾਰਨ ਕਰ ਲਿਆ. ਇਹਦਾ ਮਤਲਬ ਸ਼ਬਦ ਵਸ ਗਿਆ ਅੰਦਰ, ਆਹ ਨਿਸ਼ਾਨੀ ਜੇ. ਠੀਕ ਆ ਬਈ, ਕੁੜੀ ਦਾ ਨਾ ਨੱਚਣਾ ਹੀ ਇੱਕ ਨਿਸ਼ਾਨੀ ਸੀ ਵੀ ਇਹਨੇ ਗਰਭ ਧਾਰਨ ਕੀਤਾ ਹੈ. ਮਨ ਨੇ ਅੰਦਰੋਂ ਵਿਚਾਰ ਜਿਹੜੇ ਨੇ, ਵਿਕਾਰ ਜਿਹੜੇ ਨੇ, ਅੰਦਰੋਂ ਝੂਠੀਆਂ ਮੰਗਾਂ ਬੰਦ ਕਰ ਦਿੱਤੀਆਂ. ਗੁਰੂ ਕਹਿੰਦੇ ਮੈਨੂੰ ਪਤਾ ਲੱਗ ਗਿਆ ਤੇਰੇ ਦਾ ਨਾਮ ਵਸ ਗਿਆ. ਤੇ ਜਿਹਦੇ ਅੰਦਰੋਂ ਅਜੇ ਬੋਲ ਖਤਮ ਨਹੀਂ ਨਾ ਹੋਏ, ਅੰਦਰੋਂ ਵਿਚਾਰ ਖਤਮ ਨਹੀਂ ਹੋਏ, ਇਹਦੇ ਨਾਮ ਵਸਿਆ ਨਹੀਂ ਹੈ. ਹੁਣ ਇੱਕ ਕੁੜੀ ਵਿਆਹ ਆ, ਬੜਾ ਨੱਚਣ ਰਹੀ ਹੈ, ਟੱਪਣ ਰਹੀ ਹੈ, ਤੇ ਦੂਜੀ ਉਹਦੀ ਸਹੇਲੀ ਕਹਿੰਦੀ, ਕਹਿੰਦੀ ਭੈਣ ਜੀ 4-5 ਸਾਲ ਹੋ ਗਏ ਤੁਹਾਡੇ ਵਿਆਹ ਨੂੰ, ਅਜੇ ਪ੍ਰੈਗਨੈਂਟ ਨਹੀਂ ਹੋਏ, ਗਰਭ ਧਾਰਨ ਨਹੀਂ ਕੀਤਾ, ਤੇ ਤੈਨੂੰ ਕਿਦਾਂ ਪਤਾ ਲੱਗਾ ਮੈਂ ਗਰਭ ਧਾਰਨ ਨਹੀਂ ਕੀਤਾ? ਕਹਿੰਦੀ ਭੈਣ ਜੀ ਜਿੱਦਾਂ ਤੁਸੀਂ ਨੱਚਣ ਰਹੇ ਸੀ ਨਾ, ਮੈਨੂੰ ਉਦੋਂ ਪਤਾ ਲੱਗ ਗਿਆ ਸੀ, ਜੇ ਪ੍ਰੈਗਨੈਂਟ ਹੁੰਦੀ ਨੱਚਣਾ ਨਹੀਂ ਸੀ, ਇੱਦਾਂ ਇਹ ਪ੍ਰੈਗਨੈਂਟ ਨਹੀਂ ਅਜੇ ਹੋਈ, ਹੁਣ ਜਾ ਕੇ ਪਛਤਾਉਂਦੀ ਜੇ ਮੈਂ ਨਾ ਨੱਚਦੀ ਨਾ, ਤੇ ਮੇਰੇ ਬਾਰੇ ਪਤਾ ਲੱਗਣਾ ਹੀ ਨਹੀਂ ਸੀ. ਉਹ ਗੁਰੂ ਪਿਆਰਿਓ, ਜੇ ਮਨ 'ਚ ਵਿਕਾਰ ਪੈਦਾ ਹੁੰਦੇ ਨੇ ਨਾ, ਮਾੜੇ ਵਿਚਾਰ ਪੈਦਾ ਹੁੰਦੇ ਨੇ, ਕਿਸੇ ਨੂੰ ਪੁੱਛਣ ਨਾ ਚੱਲ ਜਾਇਓ ਜੇ, ਭਲਾ ਵੀ ਨਾਮ ਵਸਿਆ ਕਿ ਨਹੀਂ ਵਸਿਆ, ਆਪੇ ਹੀ ਵੇਖ ਲਿਓ, ਅਜੇ ਨਾਮ ਨਹੀਂ ਵਸਿਆ. ਐਵੇਂ ਨਾ ਪੁੱਛ ਪਿਓ ਕਿਤੇ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਨਾਮ ਜਿਨ ਕੈ ਮਨ ਵਸਿਆ. ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਿਆ, ਉਹਨਾਂ ਦੀ ਨਿਸ਼ਾਨੀਆਂ ਦੇਣ ਲੱਗ ਗਏ ਨੇ ਪਾਤਸ਼ਾਹ. ਅਸੀਂ ਲੋਕਾਂ 'ਤੇ ਗੌਰ ਹੀ ਨਹੀਂ ਕੀਤੀ, ਗੌਰ ਹੀ ਨਹੀਂ ਕੀਤੀ, ਸਾਨੂੰ ਤਾਂ ਲੋੜ ਹੀ ਨਹੀਂ ਪਈ. ਗੁਰੂ ਸਾਹਿਬ ਨੂੰ ਸਮਝਾਉਣ ਲੱਗਦੇ ਗੂੰਗਾ ਹੂਆ, ਪਹਿਲਾਂ ਗੂੰਗਾ ਹੋ ਗਿਆ, ਵਿਚਾਰ ਬੰਦ ਹੋਵੇ, ਵਿਕਾਰਾਂ ਦਾ ਉੱਠਣਾ ਬੰਦ ਹੋਵੇ, ਬਹਿਰਾ. ਫਿਰ ਕੀ ਕਹਿਣ ਲੱਗੇ? ਬਾਵਰਾ. ਬਾਵਰਾ ਕਿਹਨੂੰ ਕਹਿੰਦੇ? ਕਮਲੇ ਰਮਲੇ ਨੂੰ, ਕਮਲੇ ਰਮਲੇ ਨੂੰ, ਜਿਹੜਾ ਸੰਸਾਰ ਤੋਂ ਮਾੜਾ ਜਿਹਾ ਵੱਖਰਾ ਰਹਿਣ ਲੱਗ ਪਿਆ. ਕੀ ਕਹਿੰਦਾ? ਤਾਂ ਕਮਲਾ, ਬਾਵਰਾ. ਤੇ ਗੁਰੂ ਸਾਹਿਬਣ ਕੀ ਕਹਿੰਦੇ? ਕਹਿੰਦੇ ਅੰਦਰ ਦੀ ਬਿੱਤੀ ਤਬਦੀਲ ਹੋ ਗਈ. ਜਦੋਂ ਮਨ ਜਿਹੜਾ ਹੈ, ਅੰਦਰ ਦੀ ਬਿੱਤੀ ਜਿਹੜੀ ਹੈ, ਅੰਦਰ ਦੀ ਸੁੱਟ ਜਿਹੜੀ ਹੈ, ਸੰਸਾਰ ਤੋਂ ਵੱਖਰੀ ਹੋਣ ਲੱਗ ਪਈ, ਸਮਝ ਲਓ ਬਾਵਰਾ ਹੋ ਗਿਆ, ਕਮਲਾ ਰਮਲਾ ਹੋ ਗਿਆ. ਨਿਸ਼ਾਨੀਆਂ ਨੇ ਗਰਭ ਧਾਰਨ ਕਰਨ ਦੀਆਂ, ਨਿਸ਼ਾਨੀਆਂ ਨੇ ਨਾਮ ਵਸਣ ਦੀਆਂ. ਤੇ ਗੁਰੂ ਸਾਹਿਬ ਹੁਣ ਕਹਿਣ ਲੱਗੇ ਬਹਿਰਾ ਹੂਆ ਕਾਨ, ਕੰਨਾਂ ਤੋਂ ਬਹਿਰਾ ਹੋ ਗਿਆ, ਕੰਨਾਂ ਤੋਂ ਬਹਿਰਾ ਹੋ ਗਿਆ. ਮਾਂ ਕਹਿੰਦੀ ਕੁੜੀ ਨੂੰ, ਕਹਿੰਦੀ ਵੀ ਗੱਲ ਸੁਣ ਲਾ, ਬਾਹਰ ਬਹਿ ਜਾ ਬੇਸ਼ੱਕ, ਪਰ ਮੇਰੀ ਇੱਕ ਗੱਲ ਸੁਣ ਲਾ, ਸੁਣੀ ਨਾ ਕਿਸੇ ਦੀ ਵੀ. ਤੇਰੀਆਂ ਸਹੇਲੀਆਂ ਨੇ, ਆਂਢੀਆਂ ਗੁਆਂਢੀਆਂ ਨੇ, ਰਿਸ਼ਤੇਦਾਰਾਂ ਨੇ ਤੈਨੂੰ ਕਹਿਣਾ ਹੀ ਨੱਚ ਨੱਚ ਨੱਚ, ਪਰ ਸੁਣੀ ਨਾ ਕਿਸੇ ਦੀ, ਕੰਨ ਬੰਦ ਕਰਕੇ ਬਹਿ ਜਾ. ਜੇ ਤੂੰ ਸੁਣ ਲਈ ਤੇ ਫਿਰ ਨਾ ਮੈਨੂੰ ਕਮੀ, ਕੋਈ ਨੁਕਸਾਨ ਹੋ ਜਾਣਾ ਹੀ. ਹੁਣ ਕੁੜੀਆਂ ਬੈਠੀਆਂ ਉਹਦੇ ਲਾਗੇ ਬੈਠੀਆਂ, ਕਹਿੰਦੀਆਂ ਭੈਣ ਜੀ ਆਓ ਨੱਚੀਏ, ਕੋਈ ਨਹੀਂ ਕੋਈ ਨਹੀਂ, ਪਿੱਛੋਂ ਇੱਕ ਆਵਾਜ਼ ਮਚਦੀ ਮਾਰਦੀ ਹੈ, ਨਹੀਂ ਕੁੜੀਏ ਤੂੰ ਤਾਂ ਨੱਚਦੀ ਬੜਾ ਸੋਹਣਾ ਹੁੰਦੀ ਸੀ, ਉਹ ਤਾਂ ਨੱਚ। ਚੁੱਪ ਕਰਕੇ ਬੈਠੀ। ਇੱਕ ਜਾਣੀ ਕਹਿੰਦੀ, ਕਹਿੰਦੀ ਪਤਾ ਨਹੀਂ ਇਹਦੀ ਸੱਸ ਨੇ ਕੀ ਸਮਝਾਇਆ, ਇਹਦੀ ਮਾਂ ਨੇ ਕੀ ਸਮਝਾਇਆ, ਸੁਣਦੀ ਨਹੀਂ ਕਿਸੇ ਦੀ ਵੀ। ਕਿਹੜੀ ਗੱਲੋਂ? ਜੋ ਕੰਮ ਕਹਿੰਦੀਆਂ ਨੇ ਉਹ ਕਰਦੀ ਨਹੀਂ, ਇਸ ਕਰਕੇ ਸੁਣਦੀ ਨਹੀਂ ਕਿਸੇ ਦੀ। ਤੇ ਭਗਤ ਕਬੀਰ ਸਾਹਿਬਾਂ ਨੇ ਕਹਿੰਦੇ ਕਹਿੰਦੇ ਅੱਗੇ ਜੋ ਮਨ ਕਹਿੰਦਾ ਸੀ ਨਾ, ਅੰਦਰੋਂ ਵਿਕਾਰ ਉੱਠਦੇ ਸੀ, ਉਹੀ ਮਨ ਚ ਵਿਚਾਰ ਪੈਦਾ ਹੁੰਦੇ ਸੀ, ਸਾਡਾ ਸਰੀਰ ਉਹ ਕੁਛ ਹੀ ਕਰੀ ਜਾਂਦਾ ਸੀ, ਉਹੀ ਕੰਮ ਕਰੀ ਜਾਂਦਾ ਸੀ, ਮਨ ਉਹੀ ਕੰਮ ਕਰਦਾ ਜਿਹੜੇ ਅੰਦਰੋਂ ਵਿਚਾਰ ਉੱਠਦੇ ਸੀ, ਕਿਉਂਕਿ ਸੁਣਦਾ ਸੀ। ਕਹਿੰਦੇ ਹੁਣ ਕੰਨਾਂ ਤੋਂ ਬਹਿਰਾ ਹੋ ਗਿਆ, ਅੰਦਰ ਵਿਚਾਰ ਚੱਲੀ ਜਾਂਦੇ, ਵਿਕਾਰ ਚੱਲੀ ਜਾਂਦੇ ਆ, ਪਰ ਸੁਰਤ ਸਾਡੀ ਸੁਣਦੀ ਨਹੀਂ। ਹੌਲੀ ਜਿਹੀ ਉਹ ਕੁੜੀਆਂ ਕਹਿੰਦੀਆਂ, ਕਹਿੰਦੇ ਕਿਸੇ ਦੀ ਸੁਣਦੀ ਨਹੀਂ, ਇਹ ਪ੍ਰੈਗਨੈਂਟ ਹੈਗੀ ਹੈ, ਇਹ ਨਿਸ਼ਾਨੀ ਹੈ, ਇਹ ਕਿਸੇ ਦੀ ਸੁਣਦੀ ਨਹੀਂ, ਨੱਚਦੀ ਨਹੀਂ। ਤੇ ਜਿੱਦਣ ਤੁਹਾਡੀ ਮਨ ਬਿਰਤੀ ਬਣ ਗਈ ਨਾ, ਵੀ ਅੰਦਰਲੇ ਉੱਠਦੇ ਵਿਚਾਰਾਂ ਨੂੰ, ਅੰਦਰਲੇ ਉੱਠਦੇ ਵਿਕਾਰਾਂ ਨੂੰ ਸੁਣਨੋਂ ਹਟ ਗਏ, ਕਿਸੇ ਦੀ ਨਿੰਦਿਆ ਸੁਣੀ, ਕਿਸੇ ਦੀ ਉਸਤਤ ਸੁਣੀ, ਮਨ ਚ ਕਦੀ ਮਾੜੇ ਖਿਆਲ ਪੈਦਾ ਨਹੀਂ ਹੋਏ। ਕਿਸੇ ਦੀ ਨਿੰਦਿਆ ਸੁਣ ਕੇ ਮਨ ਚ ਮਾੜੇ ਖਿਆਲ ਪੈਦਾ ਹੋ ਜਾਂਦੇ, ਹੁਣ ਨਹੀਂ ਹੁੰਦੇ ਪਏ। ਤੇ ਗੁਰੂ ਸਾਹਿਬਾਂ ਕਹਿੰਦੇ ਕਹਿੰਦੇ ਨਿਸ਼ਾਨੀਆਂ ਨੇ। ਕੈਸੀਆਂ ਨਿਸ਼ਾਨੀਆਂ ਨੇ? ਗਰਭ ਧਾਰਨ ਦੀਆਂ ਨਿਸ਼ਾਨੀਆਂ ਨੇ, ਸ਼ਬਦ ਸੁਰਤ ਮਿਲਾਪ ਦੀ ਨਿਸ਼ਾਨੀਆਂ ਨੇ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਆਪਾਂ ਤਾਂ ਪੁੱਛਣ ਤੁਰ ਪਏ ਨੇ। ਦੇਖਿਓ ਜੀ, ਮੇਰੇ ਅੰਦਰ ਨਾਮ ਸਿਮਰਨ ਚੱਲਦਾ ਕਿ ਨਹੀਂ ਚੱਲਦਾ? ਗੁਰੂ ਪਿਆਰਿਓ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ ਕਿ ਜਿੰਨਾ ਚਿਰ ਬੁਖਾਰ ਚੜ੍ਹੇ ਨਾ, ਬੁਖਾਰ ਦੀਆਂ ਨਿਸ਼ਾਨੀਆਂ ਦਾ ਪਤਾ ਨਹੀਂ ਲੱਗਦਾ। ਉਹ ਬਥੇਰਾ ਸਮਝਾਵੇ ਵੈਦ ਵੀ ਇਹਨੂੰ ਬੁਖਾਰ ਕਹਿੰਦੇ, ਨਹੀਂ ਸਮਝ ਲੱਗੇ। ਅਤੇ ਜਿੱਦਣ ਚੜ੍ਹਿਆ ਨਾ, ਉਦਣ ਵੈਦ ਜੀ ਕਹਿੰਦੇ ਮੈਂ ਸਮਝਾਵਾਂ, ਬੁਖਾਰ ਕਿਹਨੂੰ ਕਹਿੰਦੇ? ਕਹਿੰਦਾ ਸਮਝਾਉਣ ਦੀ ਲੋੜ ਨਹੀਂ। ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਸਾਰੀ ਉਮਰ ਕਥਾ ਸੁਣਦੇ ਰਹੋ ਨਾਮ ਦੀ, 1430 ਅੰਗ ਨੇ, ਨਾਮ ਦੀ ਗੱਲ ਆ, ਤਾਂ ਨਾਮ ਤੋਂ ਇਲਾਵਾ ਗੱਲ ਹੀ ਕੋਈ ਨਹੀਂ। ਨਾਮ ਦੀ ਕਥਾ ਸੁਣਿਓ, ਨਾਮ ਦਾ ਗਿਆਨ ਸੁਣਿਓ, ਪਰ ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਨਾਮ ਦੀ ਮਹਿਮਾ ਸੁਣਾਂਗੇ ਤਾਂ ਕੁਝ ਗੱਲ ਬਣੂਗੀ ਨਾ, ਨਾਮ ਦੀ ਗੱਲ ਸੁਣਾਂਗੇ ਤਾਂ ਗੱਲ ਬਣੂਗੀ ਨਾ। ਪਰ ਇੱਕ ਗੱਲ ਯਾਦ ਰੱਖਿਓ, ਉਹ ਵੈਦ ਕੋਲ ਸੁਣਦਾ ਸੀ ਬੁਖਾਰ ਕਿਹਨੂੰ ਕਹਿੰਦੇ ਆ, ਤੇ ਅੱਜ ਝੱਟ ਪਤਾ ਲੱਗ ਗਿਆ ਵੀ ਬੁਖਾਰ ਕਿਹਨੂੰ ਕਹਿੰਦੇ ਆ। ਆਪਾਂ ਵੀ ਗੁਰੂ ਚਰਨਾਂ ਚੋਂ ਨਾਮ ਦੀ ਮਹਿਮਾ ਸੁਣਦੇ ਆ, ਪਰ ਆਨੰਦ ਉਦਣ ਹੀ ਆਉਣਾ ਜਿੱਦਾਂ ਅੰਦਰ ਨਾਮ ਚੱਲੂਗਾ, ਜਿੱਦਾਂ ਅੰਦਰ ਨਾਮ ਵਸੂਗਾ ਫਿਰ ਪਤਾ ਲੱਗਣਾ ਨਾਮ ਕੀ ਚੀਜ਼ ਆ। ਤੇ ਜੇ ਅੰਦਰ ਨਹੀਂ ਨਾ ਵਸਿਆ, ਇੱਕ ਗੱਲ ਬੱਲੇ ਬਣ ਲਿਓ। ਕੈਸੀ? ਕਿ ਅਜੇ ਅਸੀਂ ਸਿਰਫ ਸੁਣਿਆ ਹੀ ਆ, ਅਜੇ ਸੁਣਿਆ ਹੀ ਆ, ਅਜੇ ਵਸਿਆ ਨਹੀਂ ਹੈ। ਤੇ ਕਬੀਰ ਸਾਹਿਬ, ਪਾਵੋ ਤੇ ਪਿੰਗਲ ਬਇਆ, ਮਾਰਿਆ ਸਤਿਗੁਰ ਬਾਣ। ਹੁਣ ਜਿਹੜੀ ਕੁੜੀ ਬੈਠੀ ਸੀ ਨਾ, ਨਾਲ ਦੀਆਂ ਸਹੇਲੀਆਂ ਕਹਿਣ, ਉੱਥੋਂ ਤਾਂ ਭੈਣ ਜੀ ਨੱਚੋ। ਕਈ ਬਜ਼ੁਰਗਾਂ ਦੀ ਆਦਤ ਹੁੰਦੀ, ਉਹਨਾਂ ਨੇ ਭੱਦੇ ਲਫ਼ਜ਼ ਬੋਲ ਦੇਣੇ ਹੁੰਦੇ। ਇੱਕ ਬਜ਼ੁਰਗ ਮਾਤਾ ਬੈਠੀ ਸੀ, ਉਹਦੇ ਮੂੰਹ 'ਚੋਂ ਲਫ਼ਜ਼ ਨਿਕਲੇ, ਤਾਂ ਕੁੜੀਏ ਤੇਰੀ ਲੱਤਾਂ ਟੁੱਟ ਗਈਆਂ, ਅੱਜ ਤੂੰ ਦਿਨਾਂ ਨੱਚਦੀ ਹੁੰਦੀ ਸੀ, ਅੱਜ ਤੈਨੂੰ ਕੀ ਹੋਇਆ, ਤੇ ਲੱਤਾਂ ਟੁੱਟ ਗਈਆਂ? ਨਹੀਂ ਉੱਠੀ। ਜਦੋਂ ਉਹਨੇ 2-3 ਵਾਰੀ ਕਿਹਾ ਤੇ ਲੱਤਾਂ ਟੁੱਟ ਗਈਆਂ, ਨਹੀਂ ਉੱਠੀ। ਤਿਆਰ ਕੇ ਕਹਿੰਦੀ, ਵੀ ਦੱਸਦੀ ਕਿਉਂ ਨਹੀਂ ਹੈਗੀ, ਤੂੰ ਪ੍ਰੈਗਨੈਂਟ ਹੈਗੀ ਹੈ? ਕਹਿੰਦੀ, ਤੈਨੂੰ ਕਿੱਦਾਂ ਪਤਾ? ਜਦੋਂ ਤੂੰ ਉੱਠਣ ਨੂੰ ਤਿਆਰ, ਲੱਤਾਂ ਟੁੱਟ ਗਈਆਂ ਤੇਰੀਆਂ। ਤੇ ਭਗਤ ਕਬੀਰ ਸਾਹਿਬਣ ਕਹਿੰਦੇ, ਜਿੱਦਣ ਮਨ ਬਿਰਤੀ ਸਾਡੀ ਸੁਰਤ ਸੰਸਾਰ ਦੇ ਪਦਾਰਥਾਂ ਮਗਰੋਂ ਭੱਜਰੋਂ ਹਟ ਜਾਏ, ਸਮਝ ਲਓ ਲੱਤਾਂ ਟੁੱਟ ਗਈਆਂ, ਸਮਝ ਲਓ ਪਾਵੋ ਤੇ ਪਿੰਗਲ ਬਇਆ। ਕਹਿੰਦੇ ਮਨ ਪਿੰਗਲਾ ਹੋ ਗਿਆ, ਹੁਣ ਪਦਾਰਥਾਂ ਮਗਰ ਭੱਜਿਆ ਨਹੀਂ ਜਾਂਦਾ, ਸੰਸਾਰ ਦੇ ਝੂਠੀਆਂ ਮੰਗਾਂ ਮਗਰ ਭੱਜਿਆ ਨਹੀਂ ਜਾਂਦਾ ਇਹਦੇ ਕੋਲੋਂ। ਕਿਹੜੀ ਗੱਲੋਂ? ਨਾਮ ਵਸ ਗਿਆ ਅੰਦਰ, ਸ਼ਬਦ ਵਸ ਗਿਆ ਅੰਦਰ। ਗੁਰੂ ਪਿਆਰਿਓ, ਕਦੀ ਵਿਚਾਰ ਕਰਕੇ ਦੇਖਣਾ। ਇੱਕ ਜਗ੍ਹਾ ਤੇ ਗੁਰੂ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਲਿਖਿਆ, ਕੀ ਕਹਿਣ ਲੱਗੇ? ਕਹਿੰਦੇ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ। 327 ਅੰਗ ਤੇ ਕਬੀਰ ਸਾਹਿਬਾਂ ਕਹਿੰਦੇ ਲਾਗੀ ਹੋਏ ਸੋ ਜਾਣੇ ਪੀਰ। ਜਿਹਨੂੰ ਲੱਗਦੀ ਹੈ ਨਾ ਦਰਦ, ਉਹਨੂੰ ਪਤਾ, ਦੂਜੇ ਨੂੰ ਨਹੀਂ ਪਤਾ। ਠੀਕ ਹੈ, ਕੋਈ ਐਕਸੀਡੈਂਟ ਹੋਇਆ, ਸੱਟਾਂ ਪੱਟਾਂ ਲੱਗੀਆਂ, 5-7-10 ਜਣੇ ਭੱਜੇ, ਚੁੱਕਿਆ, ਖੂਨ ਨਹੀਂ ਵਗਿਆ, ਕੋਈ ਜ਼ਖਮ ਨਹੀਂ ਹੋਇਆ, ਚੁੱਕਿਆ, ਉਹਦੀ ਲੱਤ ਨਹੀਂ ਖਲੋਂਦੀ, ਉਹ ਲੱਤੇ ਭਾਰ ਨਹੀਂ ਪਾਉਂਦਾ। ਜਦੋਂ ਭਾਰ ਨਹੀਂ ਪਾਉਂਦਾ ਤੇ ਬਾਕੀ ਸੱਜਣ, ਉਹ ਯਾਰ ਸੱਟ ਤੇ ਲੱਗੀ ਗੋਡੀ ਤੇਰੇ, ਖੂਨ ਤੇ ਨਿਕਲਿਆ ਕਿਤੇ ਨਹੀਂ, ਐਵੇਂ ਰੋਈ ਜਾਣਾ, ਚੀਕਾਂ ਮਰੀ ਜਾਣ ਡਿਆ, ਲੱਤ ਤੇ ਭਾਰ ਨਹੀਂ ਪਾਉਣ ਡਿਆ ਤੂੰ, ਹੈਂ, ਕੁਝ ਨਹੀਂ ਹੋਇਆ ਤੈਨੂੰ। ਖੜੋ। ਉਹ ਕਹਿੰਦਾ ਭਾਈ ਸਾਹਿਬ ਮੇਰੀ ਲੱਤ 'ਤੇ ਭਾਰ ਨਹੀਂ ਪੈਂਦਾ, ਮੇਰੇ ਦਰਦ ਬੜੀ ਹੁੰਦੀ ਹੈ। ਐਵੇਂ ਦਰਦ ਹੁੰਦੀ, ਕੋਈ ਸੱਟ ਪਿੱਟ ਤੇ ਲੱਗੀ, ਕੋਈ ਖੂਨ ਵਗਿਆ, ਕੋਈ ਜ਼ਖਮ ਹੋਇਆ, ਕੋਈ ਐਵੇਂ ਰੋਈ ਜਾਂਦਾ। ਉਹ ਹਾਰ ਕੇ ਕਹਿੰਦਾ ਕਹਿੰਦਾ ਭਾਜੀ ਸੱਟ ਮੇਰੇ ਲੱਗੀ ਨਾ, ਦਰਦ ਕਿੰਨੀ ਕਿਆ ਮੈਨੂੰ ਪਤਾ, ਤੁਹਾਨੂੰ ਥੋੜੀ ਪਤਾ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਜਿਨ੍ਹਾਂ ਅੰਦਰ ਨਾਮ ਵੱਸਦਾ ਨਾ, ਉਸ ਨਾਮ ਦਾ ਆਨੰਦ ਕੀ ਹੈ ਉਹਨਾਂ ਨੂੰ ਪਤਾ, ਦੂਜੇ ਨੂੰ ਕੀ ਪਤਾ ਆਨੰਦ ਕੀ ਹੁੰਦਾ। ਦੂਜੇ ਤਾਂ ਗੱਲਾਂ ਹੀ ਕਰਨ ਵਾਲੇ ਆ, ਗੱਲਾਂ ਹੀ ਕਰਨ ਵਾਲੇ ਆ, ਇੱਦਾਂ ਕਰ ਲਾ, ਉੱਦਾਂ ਕਰ ਲਾ, ਹੈ ਨਹੀਂ, ਹੋ ਨਹੀਂ, ਆਹ ਝੂਠਾ, ਉਹ ਝੂਠਾ, ਪਖੰਡ ਨੇ। ਹੁਣ ਧਿਆਨ ਦੇਣਾ, ਗੁਰੂ ਸਾਹਿਬਾਨ ਕੀ ਕਹਿੰਦੇ, ਕਹਿੰਦੇ ਭਾਈ ਤੀਰ ਮਾਰਨੇ ਪੈਣੇ ਆ, ਤੀਰ ਮਾਰਨੇ ਪੈਣੇ ਆ, ਰਾਮ ਭਗਤ ਅਨਿਆਲੀ ਤੀਰ। ਕਹਿੰਦਾ ਪਰਮਾਤਮਾ ਦੀ ਜਿਹੜੀ ਭਗਤੀ ਹੈ ਨਾ, ਅਨੋਖੇ ਤੀਰ ਨੇ, ਬੜੇ ਤਿੱਖੇ ਤੀਰ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੀਖਣ ਬਾਣ ਚਲਾਏ ਨਾਮ ਪ੍ਰਭ ਤਈਏ। ਗੁਰੂ ਸਾਹਿਬਾਨ ਕਹਿੰਦੇ ਤੀਖਣ ਬਾਣ ਚਲਾਏ, ਤੀਖਣ, ਤੀਖਣ ਦਾ ਮਤਲਬ ਕੀ ਹੈ, ਕਹਿੰਦੇ ਤੀਰ ਚਲਾਉਣਾ ਨਾ ਤੁਸੀਂ ਕਦੀ ਦੇਖਣਾ, ਅੱਜ ਚਲੋ ਨਹੀਂ ਹੈ, ਉਹਨਾਂ ਸਮੇਂ ਤੀਰ ਹੁੰਦੇ ਸੀ ਤੇ ਤੀਰ ਦੀ ਨਿਸ਼ਾਨੀ ਸੀ ਜਿਹੜਾ ਤੀਰ ਬਣਾਉਂਦਾ ਸੀ ਉਹਨੂੰ ਤਿੱਖਾ ਕਰਦਾ ਸੀ, ਅੱਗੋਂ ਨੋਕ ਬਣਾਉਂਦਾ ਸੀ, ਖੁੰਡਾ ਨਹੀਂ ਹੁੰਦਾ ਸੀ ਉਹ। ਤੇ ਗੁਰੂ ਸਾਹਿਬਾਨ ਕਹਿੰਦੇ ਤੀਖਣ ਦਾ ਭਾਵ ਕੀ ਹੈ ਕਿ ਤੀਰ ਵੱਜੇ ਤੇ ਕੁਛ ਨਿਕਲੇ ਅੰਦਰੋਂ, ਤੀਰ ਵੱਜੇ ਤੇ ਕੁਛ ਨਿਕਲੇ ਅੰਦਰੋਂ। ਗੁਰੂ ਸਾਹਿਬਾਨ ਕਹਿੰਦੇ ਜਦੋਂ ਨਾਮ ਸਿਮਰਨ ਕਰਨਾ ਤੇ ਤੇਰੀ ਜਿਹੜੀ ਅੰਦਰ ਦੀ ਸੁਰਤ ਆ, ਤੇਰਾ ਜਿਹੜਾ ਧਿਆਨ ਆ, ਉਹ ਤੀਰ ਦੀ ਨਹੀਂ ਹੋਵੇ। ਕਹਿੰਦਾ ਆਪਾਂ ਤੇਰੇ 'ਚ ਇੰਨਾ ਸ਼ੌਂਕ ਹੋਵੇ ਕਿ ਜਦੋਂ ਅੰਦਰ ਸ਼ਬਦ ਵੱਜੇ ਤੇ ਤੇਰੇ ਅੰਦਰੋਂ ਹੰਕਾਰ ਨਿਕਲੇ, ਤੇ ਜੇ ਨਿਕਲਿਆ ਹੀ ਨਹੀਂ ਤੇ ਫਾਇਦਾ ਕੀ ਹੋਇਆ। ਫਿਰ ਵਿਚਾਰ ਕਰਕੇ ਦੇਖਣਾ, ਗੁਰੂ ਸਾਹਿਬਾਨ ਨੇ ਬੜੀ ਪਿਆਰ ਵਾਲੀ ਗੱਲ ਇੱਕ ਕਹੀ, ਕਹਿੰਦੇ ਕਰ ਮੈਂ ਅੰਮ੍ਰਿਤ ਆਣ ਨਿਸਾਰਿਓ, ਕਰ ਮੈਂ ਅੰਮ੍ਰਿਤ ਆਣ ਨਿਸਾਰਿਓ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਰ ਮੈਂ ਅੰਮ੍ਰਿਤ, ਕਰ ਕਹਿੰਦੇ ਹੱਥਾਂ ਨੂੰ। ਕਹਿੰਦਾ ਤੂੰ ਕਦੀ ਪਰਮਾਤਮਾ ਬਾਰੇ ਸੋਚਿਆ, ਪਰਮਾਤਮਾ ਤੇਰੇ ਲਈ ਕੀ ਕੀਤਾ? ਕਹਿੰਦਾ ਕੀ ਕੀਤਾ? ਕਰ ਮੈਂ ਅੰਮ੍ਰਿਤ, ਕਹਿੰਦੇ ਤੇਰੇ ਹੱਥਾਂ ਦੇ ਵਿੱਚ ਉਸ ਪਰਮਾਤਮਾ ਨੇ ਨਾ ਅੰਮ੍ਰਿਤ, ਉਹ ਨਾਮ ਰੂਪੀ ਜਲ ਪਕੜਾਇਆ, ਜਲ ਪਕੜਾਇਆ ਤੇਰੇ ਹੱਥ ਵਿੱਚ, ਤੈਨੂੰ ਦਾਤ ਦਿੱਤੀ ਹੈ। ਆਣ ਨਿਸਾਰਿਓ, ਨਿਸਾਰਿਓ ਕਹਿੰਦੇ ਵਗਾ ਦਿੱਤਾ, ਡੋਲ ਦਿੱਤਾ, ਤੇਰੇ ਹੱਥ ਚ ਪਕੜਾ ਦਿੱਤਾ। ਕਹਿੰਦੇ ਮਨੁੱਖ ਜਨਮ ਦੇ ਅੰਦਰ ਪਰਮਾਤਮਾ ਨੇ ਇਸ ਜਾਮੇ ਨੂੰ, ਇਸ ਮਨ ਨੂੰ, ਇਹਦੇ ਹੱਥ ਵਿੱਚ ਉਹ ਅੰਮ੍ਰਿਤ, ਉਹ ਨਾਮ ਰੂਪੀ ਜਲ ਪਕੜਾਇਆ ਹੈ, ਡੋਲਿਆ ਦੇ ਹੱਥਾਂ ਦੇ ਵਿੱਚ। ਪਰ ਕਰੋਗੇ ਕੀ? ਕਹਿੰਦਾ ਖਿਸਰ ਗਇਓ ਭੂਮ ਪਰ ਡਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਕਹਿੰਦਾ ਇਹ ਮਨ ਮੋਦੀ ਨੀਂਦ ਵਿੱਚ ਸੁੱਤਾ, ਇਹ ਮਨ ਸੰਸਾਰ ਦੇ ਪਦਾਰਥਾਂ ਮਗਰ ਭਜਦਾ, ਇਹ ਮਨ ਸੰਸਾਰ ਦੇ ਨਾਲ ਨਾਤਾ ਜੋੜ ਬੈਠਾ, ਇਸ ਸੰਸਾਰ ਨੂੰ ਆਪਣਾ ਮਨ ਬੈਠਾ। ਜਦੋਂ ਆਪਣਾ ਮਨ ਬੈਠਾ, ਸੰਸਾਰ ਨਾਲ ਨਾਤਾ ਜੋੜ ਬੈਠਾ, ਹੁਣ ਕਦੀ ਵਿਚਾਰ ਕਰਕੇ ਦੇਖਿਓ ਤੁਸੀਂ ਜ਼ਿੰਦਗੀ 'ਚ, ਤਜਰਬਾ ਕਰਕੇ ਦੇਖਣਾ ਆਪਣੀ ਜ਼ਿੰਦਗੀ ਦੇ ਅੰਦਰ, ਕਿੱਡੀ ਮਹਿੰਗੀ ਚੀਜ਼ ਪਕੜੀ ਹੋਵੇ ਹੱਥ 'ਚ। ਮਾਂ ਕਹਿੰਦੀ, ਪਿਓ ਕਹਿੰਦਾ, ਕਹਿੰਦਾ ਪੁੱਤਰਾ ਤੂੰ ਲਿਆ ਮੈਨੂੰ ਫੜਾ ਦੇ, ਤੂੰ, ਮੈਂ ਵੇਖ ਲੈਂਦਾ, ਮੈਂ ਰੱਖ ਲੈਂਦਾ। ਕਹਿੰਦਾ ਠੀਕ ਹੈ। ਮਾਂ ਨੇ ਮਹਿੰਗੀ ਚੀਜ਼ ਹੱਥ 'ਚ ਪਕੜ ਲਈ, ਕਹਿੰਦੀ ਜਾ ਪੁੱਤ ਤੂੰ ਬੇਫਿਕਰ ਹੋ ਕੇ ਜਾ, ਹੁਣ ਮੈਂ ਰੱਖ ਲਈ। ਹੱਥ 'ਚ ਪਕੜੀ ਤੇ ਕੀ ਹੋਇਆ? ਚੋਰੀ ਹੋ ਗਈ। ਕਹਿੰਦਾ ਮਾਂ ਤੁਸੀਂ ਤਾਂ ਕਹਿੰਦੇ ਸੀ ਮੈਂ ਰੱਖਦੀ ਰੱਖੀ ਇਹਦੀ, ਤੂੰ ਕਾਹਨੂੰ ਘਬਰਾਉਣਾ, ਤੂੰ ਫੜਾ ਦੇ ਮੈਨੂੰ, ਤੁਹਾਨੂੰ ਮੈਂ ਕਿਹਾ ਸੀ ਨਾ ਰੱਖ ਲਓ ਸਾਂਭ ਕੇ। ਕਹਿੰਦੀ ਵੇ ਪੁੱਤਰਾ ਮੈਂ ਤੇ ਹੱਥ 'ਚ ਫੜੀ ਸੀ ਪਰ ਮੇਰੀ ਅੱਖ ਲੱਗ ਗਈ। ਜਦੋਂ ਅੱਖ ਲੱਗ ਜਾਂਦੀ ਹੈ, ਜਦੋਂ ਨੀਂਦ ਆ ਜਾਂਦੀ ਹੈ, ਹੱਥ ਵਿੱਚ ਪਕੜੀ ਹੋਈ ਚੀਜ਼ ਛੁੱਟ ਜਾਂਦੀ ਹੈ। ਗੁਰੂ ਸਾਹਿਬਾਨ ਕਹਿੰਦੇ, ਕਹਿੰਦੇ ਉਸ ਪਰਮਾਤਮਾ ਨੇ ਉਹ ਨਾਮ ਰੂਪੀ ਜਲ, ਉਹ ਅੰਮ੍ਰਿਤ, ਉਹ ਆਤਮਿਕ ਜੀਵਨ ਤੇਰੇ ਹੱਥ ਵਿੱਚ ਪਕੜਾਇਆ ਮਨਾ, ਪਰ ਤੂੰ ਮੋਹ ਦੀ ਨੀਂਦ ਵਿੱਚ ਸੁੱਤਾ ਸੁੱਤਾ ਉਹਨੂੰ ਡੋਲ ਬੈਠਾ। ਦੇਖੋ ਕੀ ਲਿਖਿਆ, ਪੜ੍ਹੋ ਧਿਆਨ ਨਾਲ। ਬਿਸਰ ਗਇਓ ਭੂਮ ਪਰ ਡਾਰਿਓ, ਬਿਸਰਦਾ ਮਤਲਬ ਕੀ? ਭੁੱਲ ਗਿਆ। ਕਹਿੰਦਾ ਯਾਦ ਰਿਹਾ ਹੀ ਨਹੀਂ ਕਿ ਮੇਰੇ ਹੱਥ 'ਚ ਕਿਹੜੀ ਚੀਜ਼ ਪਕੜੀ ਹੈ, ਤੇ ਭੂਮ ਪਰ ਡਾਰਿਓ। ਕਹਿੰਦੇ ਉਹ ਪਕੜਿਆ ਜਲ, ਉਹ ਅੰਮ੍ਰਿਤ ਧਰਤੀ 'ਚ ਡੁੱਲ ਗਿਆ, ਮਿੱਟੀ 'ਚ ਰਲ ਗਿਆ। ਤੇ ਫਿਰ ਕਹਿੰਦਾ ਫਿਰਦਾ ਪਰਮਾਤਮਾ ਨੇ ਮੇਰੇ ਲਈ ਕੀ ਕੀਤਾ, ਪਰਮਾਤਮਾ ਨੇ ਮੇਰੇ ਲਈ ਕੀ ਕੀਤਾ? ਤੇ ਅੱਗੇ ਪੜ੍ਹਿਓ, ਕਹਿੰਦੇ ਸਾਧ ਮੋਹ ਲਾਦੀ ਅਹੰਕਾਰੇ, ਸਾਧ ਮੋਹ, ਕਹਿੰਦਾ ਮੋਹ ਦੇ ਸਵਾਦ ਵਿੱਚ ਲਾਦੀ ਅਹੰਕਾਰੇ। ਕਹਿੰਦਾ ਹੰਕਾਰ ਥੱਲੇ ਹੀ ਇਹ ਸਾਡੀ ਸਿਰ ਤੋਂ ਦੱਬ ਗਈ ਹੈ। ਲਾਦੀ ਤੋਂ ਮੈਂ ਦੱਬਣਾ ਅੱਖਰ ਕਿਉਂ ਕਿਹਾ? ਕਦੀ ਵੇਖਿਓ, ਕਦੀ ਨਾ ਆਪਾਂ ਬੱਚਿਆਂ ਨੂੰ ਜਦੋਂ ਸਕੂਲੋਂ ਆਉਂਦੇ ਆ, ਉਹਨਾਂ ਪਿੱਠ ਤੇ ਬੈਗ ਚੁੱਕਿਆ ਹੁੰਦਾ, ਠੀਕ ਹੈ, ਤੇ ਅਸੀਂ ਕੀ ਕਹਿੰਦੇ ਹਾਂ ਯਾਰ ਬੈਗ ਲੱਦਿਆ, ਨਿਆਣੇ ਨੱਪੇ ਪਏ ਬੈਗ ਥੱਲੇ, ਕੋਈ ਮਾੜੀ ਜਿਹੀ ਚਿੱਤੇ ਉੱਤੇ ਰਜਾਈ ਆ ਜਾਵੇ ਕਿਤੇ ਭਾਰੀ ਹੋਵੇ, ਕੀ ਕਹੀਦਾ? ਭੈਣ ਜੀ ਇੰਨੀ ਭਾਰੀ ਰਜਾਈ ਤੁਸੀਂ ਨਿਆਣਾ ਨੱਪਤਾ ਥੱਲੇ? ਇਹਦਾ ਮਤਲਬ ਗੁਰੂ ਸਾਹਿਬਾਨ ਕਹਿੰਦੇ, ਕਹਿੰਦੇ ਭਈ ਸਾਧ ਮੋਹ ਲਾਦੀ ਹੰਕਾਰੇ। ਕਹਿੰਦੇ ਸੰਸਾਰ ਦਾ ਜਿਹੜਾ ਮੋਹ ਆ ਨਾ, ਕਹਿੰਦਾ ਇਸ ਮੋਹ ਦੇ ਥੱਲੇ, ਹੰਕਾਰ ਦੇ ਥੱਲੇ ਸਾਡੀ ਸੁੱਟ ਦੱਬ ਗਈ ਹੈ। ਕਹਿੰਦਾ ਕੀ ਫਰਕ ਪਿਆ? ਕਹਿੰਦਾ ਦੋਸ਼ ਨਹੀਂ ਪ੍ਰਭ ਕਰਨੇ ਹਾਰੇ। ਕਹਿੰਦਾ ਫਿਰ ਰੱਬ ਦਾ ਦੋਸ਼ ਕੀ ਹੈ? ਰੱਬ ਦਾ ਦੋਸ਼ ਕੀ ਹੈ? ਉਹਨੇ ਦਾ ਦਿੱਤੀ ਹੈ, ਨਾਮ ਅੰਦਰ ਰੱਖਿਆ, ਸ਼ਬਦ ਅੰਦਰ ਰੱਖਿਆ, ਉਸ ਸ਼ਬਦ ਨੂੰ ਉਜਾਗਰ ਕਰਨ ਲਈ ਗੁਰੂ ਦਾ ਪੱਲਾ ਪਕੜਨਾ ਪੈਣਾ। ਨਾਮ ਸਾਡੇ ਅੰਦਰ ਹੈ, ਸਭ ਕੁਝ ਸਾਡੇ ਅੰਦਰ ਹੈ, ਬਾਣੀ ਚ ਪੜ੍ਹੋ, ਘਰ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧਨਾ ਪਾਇਆ। ਕਹਿੰਦਾ ਘਰ ਦੇ ਅੰਦਰ ਹੀ, ਮਨ ਦੇ ਅੰਦਰ ਹੀ ਅੰਮ੍ਰਿਤ ਭਰਿਆ ਹੈ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਪਨਹਾਰੀ। ਕਹਿੰਦੇ ਅੰਦਰ ਖੂਹ ਹੈ, ਅੰਦਰ ਖੂਹ ਹੈ, ਅੰਮ੍ਰਿਤ ਨਾਲ ਭਰਿਆ ਹੈ। ਇਹਦਾ ਮਤਲਬ ਸਾਡੇ ਅੰਦਰ ਉਸ ਪਰਮਾਤਮਾ ਦਾ ਪ੍ਰਕਾਸ਼ ਭਰਿਆ ਪਿਆ। ਨਿਕਲਣਾ ਕਿਵੇਂ? ਸ਼ਬਦੇ ਕਾੜ ਪੀਏ ਪਨਹਾਰੀ। ਕਹਿੰਦਾ ਸ਼ਬਦ ਦੇ ਨਾਲ ਅਸੀਂ ਕੱਢ ਸਕਦੇ ਹਾਂ ਤੇ ਤਾਂ ਅਸੀਂ ਪੀ ਸਕਦੇ ਹਾਂ, ਪਰ ਗੁਰੂ ਸਾਹਿਬਾਂ ਨੇ ਕੀ ਕਹਿੰਦੇ ਅਗੋਂ ਧਿਆਨ ਦੇਖੋ। ਕਹਿੰਦੇ ਗੁਰੂ ਸਾਹਿਬਾਂ ਨੇ ਕੀ ਕੀਤਾ? ਕਹਿੰਦੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਆ ਪੜ੍ਹਨਾ ਜਿਹੜਾ ਧਿਆਨ ਨਾਲ, ਅੰਦਰੋਂ ਜਿਨਕਾ ਮੋਹ ਟੁੱਟਾ, ਕਹਿੰਦੇ ਜਿਹਨਾਂ ਅੰਦਰੋਂ ਮੋਹ ਟੁੱਟ ਗਿਆ, ਸੰਸਾਰ ਨਾਲੋਂ ਨਾਤਾ ਟੁੱਟ ਗਿਆ, ਜਿਹਨਾਂ ਦਾ ਸੰਸਾਰ ਨਾਲੋਂ ਨਾਤਾ ਟੁੱਟ ਗਿਆ, ਤਿਨਕਾ ਸ਼ਬਦ ਸੱਚੇ ਸਵਾਰਿਆ। ਕਿਹੜਾ ਸ਼ਬਦ ਬਈ? ਸੁਭਾਅ, ਬੋਲ। ਆ ਸ਼ਬਦ ਗੁਰੂ ਹੈ। ਕੀ ਹੈ? ਇਹ ਗੁਰੂ ਦੇ ਬੋਲ ਆ, ਗੁਰੂ ਦਾ ਸੁਭਾਅ ਆ, ਸ਼ਬਦ ਸੁਭਾਅ ਨੂੰ ਕਹਿੰਦੇ ਆ। ਠੀਕ ਹੈ ਬਈ? ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਤਿਨਕਾ ਸ਼ਬਦ ਸੱਚੇ ਸਵਾਰਿਆ। ਕਹਿੰਦਾ ਜਿਹਨਾਂ ਦੇ ਅੰਦਰੋਂ ਸੰਸਾਰ ਦਾ ਮੋਹ ਟੁੱਟ ਜਾਂਦਾ ਹੈ, ਉਹਨਾਂ ਦਾ ਸੁਭਾਅ ਬਦਲ ਜਾਂਦਾ ਹੈ, ਤਬਦੀਲ ਹੋ ਜਾਂਦਾ ਹੈ, ਉਹਨਾਂ ਦਾ ਸੁਭਾਅ ਰੱਬ ਵਰਗਾ ਹੋ ਜਾਂਦਾ ਹੈ। ਫਿਰ ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦੀ ਲੋੜ ਨਹੀਂ, ਉਹ ਪਰਮਾਤਮਾ ਨਾਲ ਜੁੜ ਜਾਂਦੇ, ਉਹਨਾਂ ਨੂੰ ਸਿਰਫ ਪਰਮਾਤਮਾ ਦੀ ਲੋੜ ਹੈ, ਕਿਸੇ ਚੀਜ਼ ਦੀ ਲੋੜ ਨਹੀਂ। ਆਪਾਂ ਵਿਚਾਰੇ ਹੀ ਨਹੀਂ, ਸਾਨੂੰ ਤਾਂ ਲੋੜ ਹੀ ਨਹੀਂ ਪਈ। ਠੀਕ ਹੈ? ਸੋ ਅੰਦਰ ਦੀ ਬਿਰਤੀ ਜਿਹੜੀ ਹੈ, ਜਿੰਨਾ ਚਿਰ ਤਬਦੀਲ ਨਹੀਂ ਹੁੰਦੀ, ਤਬਦੀਲ ਹੋਣੀ ਹੈ, ਪਹਿਲਾਂ ਤਾਂ ਗੁਰੂ ਦੇ ਬੋਲ ਸੁਣਨੇ ਆ। ਜਿੱਦਣ ਗੁਰੂ ਦੇ ਬੋਲ ਸਾਨੂੰ ਤੀਰ ਦੀ ਨਿਆਈ ਵੱਜ ਗਏ, ਤੀਰ ਦੀ ਨਿਆਈ ਵੱਜੇ, ਜਿਹੜੀ ਆਪਾਂ ਪੰਕਤੀ ਪੜ੍ਹੀ ਸੀ, ਤਿੱਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ, ਤਿੱਖਣ ਬਾਣ ਚਲਾਏ, ਕਹਿੰਦੇ ਤਿੱਖੇ ਤੀਰ ਚਲਾਉਣੇ ਪੈਣੇ ਨੇ। ਹੁਣ ਧਿਆਨ ਦੇਣਾ, ਕਹਿ ਜਦੋਂ ਨਾਮ ਸਿਮਰਨ ਕਰਨਾ ਨਾ, ਨਾਮ ਪ੍ਰਭ ਧਿਆਈਏ, ਜਦੋਂ ਨਾਮ ਸਿਮਰਨ ਕਰਨਾ ਤੇ ਮਨ ਵਿੱਚ ਪ੍ਰੇਮ ਪੈਦਾ ਕਰਕੇ, ਚਾਅ ਪੈਦਾ ਕਰਕੇ ਨਾਮ ਸਿਮਰਨ, ਸ਼ੌਂਕ ਪੈਦਾ ਕਰਕੇ ਤਿੱਖਾ, ਜਦੋਂ ਤੁਸੀਂ ਨਾਮ ਸਿਮਰਨ ਕਰੋ। ਹੁਣ ਵਿਚਾਰ ਕਰਨਾ, ਲੜਾਈ ਦੇ ਮੈਦਾਨ ਵਿੱਚ ਬੜੀ ਫੌਜ ਤੁਰੀ ਆਉਂਦੀ ਤੇ ਦੁਸ਼ਮਣ ਕੀ ਕਰਦਾ? ਉਹਦਾ ਕਮਾਂਡਰ ਆਰਡਰ ਦਿੰਦਾ, ਕਹਿੰਦਾ ਜੀ ਤੁਸੀਂ ਫਟਾਫਟ ਤੀਰ ਤੇ ਤੀਰ ਛੱਡੀ ਜਾਓ, ਤਾਂ ਇਹ ਮਰ ਰਹੇ ਆ। ਤੇ ਗੁਰੂ ਸਾਹਿਬਾਂ ਕਹਿੰਦੇ ਮਨਾ, ਤੂੰ ਹਰ ਸਵਾਸ ਚ ਨਾਮ ਦਾ ਤੀਰ ਛੱਡੀ ਤੁਰੀ ਜਾ, ਤਾਂ ਅੰਦਰੋਂ ਵਕਾਰ ਮਰਨੇ ਆ, ਉਹਨਾਂ ਚਿਰ ਨਹੀਂ ਮਰਨੇ, ਛੱਡੀ ਜਾ। ਤਾਂ ਤੂੰ ਕਿਹਾ ਸਾਸ ਸਾਸ ਸਿਮਰੋ ਗੋਬਿੰਦ, ਹਰ ਸਵਾਸ ਚ ਤੀਰ ਛੱਡ, ਹਰ ਸਵਾਸ ਚ ਸਿਮਰਨ ਕਰ, ਤਾਂ ਅੰਦਰ ਵਸੇਬਾ ਹੋਣਾ ਨਾਮ ਦਾ, ਵਰਨਾ ਵਸੇਬਾ ਨਹੀਂ ਹੋਣਾ, ਅੰਦਰ ਵੜਨਾ ਪੈਣਾ। ਤਾਂ ਗੁਰੂ ਸਾਹਿਬਾਂ ਨੇ ਕਿਹਾ ਨਾਮ ਜਿਨਕੈ ਮਨ ਵਸਿਆ। ਕਹਿੰਦੇ ਜਿਹਨਾਂ ਦੇ ਹਿਰਦੇ ਚ ਨਾਮ ਵਸ ਗਿਆ ਹੈ, ਟਿਕ ਗਿਆ ਹੈ, ਅਜੇ ਵਸਿਆ ਨਹੀਂ ਹੈ, ਅਜੇ ਅਸੀਂ ਸਰੀਰ ਤੋਂ ਵਾਹਿਗੁਰੂ 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 ਕਰ ਰਹੇ ਹਾਂ, ਰਾਮ ਰਾਮ ਕਰ ਰਹੇ ਹਾਂ, ਅੱਲਾ ਅੱਲਾ ਕਰ ਰਹੇ ਹਾਂ, ਅੰਦਰ ਵਸਿਆ ਨਹੀਂ ਅਜੇ। ਕਿਹੜੀ ਗੱਲੋਂ? ਕਿ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਜਿੰਨਾ ਚਿਰ ਘਰ ਵਿੱਚ ਕੰਟਰੋਲ ਨਹੀਂ ਹੈ, ਉਨਾ ਚਿਰ ਆਪਾਂ ਕਹਿੰਦੇ ਅਜੇ ਕਿੱਥਾਂ ਵਸਿਆ ਉਹ। ਜਿੰਨਾ ਚਿਰ ਸਾਡੀ ਸੁੱਤ ਦਾ, ਸਾਡੇ ਧਿਆਨ ਦਾ ਅੰਦਰ ਕੰਟਰੋਲ ਨਹੀਂ ਹੈ, ਮਨ ਰੂਪੀ ਘਰ ਦੇ ਅੰਦਰ ਕਿੱਥੇ ਵਸੇਬਾ ਹੋਇਆ? ਤੇ ਜਿੱਦਣ ਮਨ ਦੇ ਉੱਤੇ ਕੰਟਰੋਲ ਹੋ ਗਿਆ, ਵੀ ਮਨ ਘਰ ਆ, ਪਰ ਉਸ ਘਰ ਵਿੱਚ ਕਬਜ਼ਾ ਕਰਕੇ ਬਹਿ ਗਿਆ ਸਾਡਾ ਸ਼ਬਦ ਨਾਮ, ਉਹ ਵਸੇਬਾ ਹੈ। ਜਿੱਦਣ ਕਬਜ਼ਾ ਕਰਕੇ ਬਹਿ ਗਿਆ, ਅੰਦਰ ਟਿਕ ਕੇ ਬਹਿ ਗਿਆ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਐਸੀ ਬਿਰਤੀ ਬਣ ਜਾਣੀ ਹੈ, ਐਸੀ ਬਿਰਤੀ ਬਣ ਜਾਣੀ ਹੈ। ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿੰਦੇ ਜਿਹਨਾਂ ਦੇ ਨਾਮ ਟਿਕ ਜਾਂਦਾ, ਨਾਮ ਵਸ ਜਾਂਦਾ, ਉਹਨਾਂ ਦੇ ਕਨੇਰੇ ਘਣੇ ਹੀ ਸ਼ਬਦ ਵੱਜਣ ਲੱਗ ਪੈਂਦੇ। ਇਹਦਾ ਮਤਲਬ ਸ਼ਬਦ ਕੀ ਹੈ? ਬੋਲ। ਕਹਿੰਦੇ ਉਹਨਾਂ ਨੂੰ ਬਾਹਰੋਂ ਕਿਤੋਂ ਵਿਚਾਰ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ, ਅੰਦਰੋਂ ਹੀ ਫਿਰ ਸ਼ਬਦ ਬੜੇ ਵੱਜਣ ਲੱਗ ਪੈਂਦੇ, ਅੰਦਰੋਂ ਹੀ ਬੜੀ ਵਿਚਾਰ ਪੈਦਾ ਹੋਣ ਲੱਗ ਪੈਂਦੀ ਹੈ, ਬੜੇ ਸ਼ਬਦ ਅੰਦਰੋਂ ਵੱਜਣ ਲੱਗ ਪੈਂਦੇ ਆ, ਵਿਚਾਰ ਵੱਜਦੀ, ਆਪਣੇ ਵਿਚਾਰ ਪਤਾ ਹੋਣ ਲੱਗ ਪੈਂਦੀ ਆ, ਉਹਨਾਂ ਨੂੰ ਸਮਝ ਲੱਗਣ ਲੱਗ ਪੈਂਦੀ ਆ। ਤੇ ਗੁਰੂ ਸਾਹਿਬ ਨੂੰ ਕਹਿੰਦੇ ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰਦੇ ਰਹੇ। ਹੁਣ ਧਿਆਨ ਦਿਓ, ਜਿਹੜੀ ਆਪਾਂ ਪਹਿਲੀ ਪੰਕਤੀ ਪੜ੍ਹੀ, ਸੱਚੇ ਸਾਹਿਬਾਂ ਕਿਆ ਨਹੀਂ ਕਰਦੇ ਰਹੇ, ਫਿਰ ਆਖਰੀ ਪੰਕਤੀ ਫਿਰ ਸੇਮ ਆ ਗਈ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ। ਜਿਹੜਾ ਪਹਿਲਾਂ ਸੀ ਉਹ ਦਾਤਾਂ ਦੀ ਗੱਲ ਸੀ, ਵੀ ਤੂੰ ਜਿਹਨੂੰ ਮਰਜ਼ੀ ਜੋ ਕੁਛ ਦੇ ਸਕਦਾ, ਇੱਥੇ ਲਿਆ ਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ। ਕਹਿੰਦੇ ਹੇ ਪਰਮਾਤਮਾ, ਜਿਹੜੇ ਤੇਰਾ ਨਾਮ ਧਿਆਉਂਦੇ ਨੇ ਨਾ, ਤੇਰੇ ਘਰ ਵਿੱਚ ਕਾਹਦੀ ਕਮੀ ਹੈ, ਫਿਰ ਉਹਨਾਂ ਨੂੰ ਆਪਣੇ ਘਰ 'ਚ ਵਸਾ ਹੀ ਲੈਂਦਾ, ਆਪਣੇ ਘਰ 'ਚ ਜਗ੍ਹਾ ਦੇ ਹੀ ਦੇਣਾ, ਤੇਰੇ ਘਰ 'ਚ ਕਾਹਦੀ ਕਮੀ ਹੈ, ਫਿਰ ਉਹਨਾਂ ਨੂੰ ਤੂੰ ਆਪਣਾ ਰੂਪ ਦੇ ਹੀ ਲੈਂਦਾ, ਫਿਰ ਤੇਰੇ ਵਿੱਚ ਤੇ ਉਹਨਾਂ 'ਚ ਕੋਈ ਭੇਦ ਨਹੀਂ ਰਹਿੰਦਾ। ਆ ਤੀਜੀ ਪੌੜੀ ਆਪਾਂ ਪੜ੍ਹ ਲਈ, ਕੰਮ ਨਿਬੜ ਗਿਆ, ਠੀਕ ਹੈ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਬਾਣੀ ਚ ਲਿਖਿਆ, ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨ ਚੇਨਈ। ਧਿਆਨ ਨਾਲ ਪੜ੍ਹਨਾ, ਮਨ ਮੂਰਖ ਗਵਾਰ। ਪੰਡਿਤ ਪੜ ਪੜ ਉੱਚਾ ਕੂਕਦਾ, ਕਹਿੰਦੇ ਕੋਈ ਪੰਡਿਤ ਪੜ ਰਿਹਾ, ਜ਼ੋਰ ਜ਼ੋਰ ਦੀ ਉਚਾਰਨ ਕਰ ਰਿਹਾ। ਪੰਡਿਤ ਪੜ ਪੜ ਉੱਚਾ ਕੂਕਦਾ, ਕਹਿੰਦੇ ਵੇਦ ਸ਼ਾਸਤਰ ਪੜ੍ਹਦਾ, ਉੱਚੀ ਉੱਚੀ ਕੂਕਦਾ, ਉੱਚੀ ਉੱਚੀ ਰੌਲਾ ਪਾਉਂਦਾ, ਸੁਣਾਉਂਦਾ ਸਾਰਿਆਂ ਨੂੰ। ਪਰ ਧਿਆਨ ਦਿਓ, ਮਾਇਆ ਮੋਹ ਪਿਆਰ ਜਿੰਨਾ ਉੱਚੀ ਬੋਲ ਰਿਹਾ ਨਾ, ਅੰਦਰੋਂ ਖਿੱਚ ਸੰਸਾਰ ਦੀ ਹੈ। ਪੜ੍ਹਦਾ ਤੇ ਪਿਆ ਪਰ ਅੰਦਰੋਂ ਖਿੱਚ ਸੰਸਾਰ ਦੀ ਹੈ। ਅੰਤਰ ਬ੍ਰਹਮ ਨਾ ਚਿੰਨ ਸੀ, ਕਹਿੰਦੇ ਅੰਦਰ ਪਰਮਾਤਮਾ ਬੈਠਾ, ਉਹਦੀ ਕੋਈ ਜਾਣਕਾਰੀ ਨਹੀਂ ਹੈ। ਅੰਦਰ ਪ੍ਰਕਾਸ਼ ਬੈਠਾ, ਉਹਦੀ ਕੋਈ ਜਾਣਕਾਰੀ ਨਹੀਂ ਹੈ। ਕਹਿੰਦੇ ਮਨ ਮੂਰਖ ਗਵਾਰ, ਹੁਣ ਧਿਆਨ ਦੇਣਾ, ਮਨ ਮੂਰਖ, ਕਹਿੰਦੇ ਮਨ ਤੋਂ ਮੂਰਖ ਹੀ ਹੈ, ਤੇ ਗਵਾਰ ਕਿਹਨੂੰ ਕਹਿੰਦੇ? ਅਨਪੜ੍ਹ ਨੂੰ। ਕਹਿੰਦੇ ਭਾਵੇਂ ਪੜ੍ਹਦਾ ਪਿਆ ਪਰ ਜਿਹੜਾ ਮਨ ਹੈ ਨਾ ਅੰਦਰੋਂ, ਉਹ ਕਹਿੰਦੇ ਮੂਰਖ ਹੈ ਤੇ ਗਵਾਰ ਹੈ। ਮਨ ਅਜੇ ਅਨਪੜ੍ਹ ਆ, ਮਨ ਨੇ ਕੁਛ ਨਹੀਂ ਪੜ੍ਹਿਆ, ਤਨ ਹੀ ਪੜ੍ਹਨ ਡਿਆ ਜੋ ਕੁਛ ਪੜ੍ਹਨ ਡਿਆ। ਆਨੰਦ ਉਦਣ ਆਉਣਾ ਜਿਹਦਿਨ ਮਨ ਪੜ੍ਹ ਲਵੇ, ਤਾਂ ਗੱਲ ਬਣਨੀ, ਉਹਨਾਂ ਚਿਰ ਗੱਲ ਨਹੀਂ ਬਣਨੀ। ਐਸੀ ਬਿਰਤੀ ਬਣਾਓ, ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹੋ, ਸਤਿਕਾਰ ਨਾਲ ਪੜ੍ਹੋ। ਜਿਹੜੀ ਗੁਰਬਾਣੀ ਪੜ੍ਹੀ ਉਹਦੀ ਵਿਚਾਰ ਕਰੋ, ਅਤੇ ਵਿਚਾਰ ਕਰਕੇ ਜੋ ਗੁਰਬਾਣੀ ਕਹਿੰਦੀ ਹੈ ਕਰ ਲਓ। ਇਹ ਨਹੀਂ ਕਿ ਠੀਕ ਹੈ ਆਪਾਂ ਪਾਠ ਕੀਤਾ ਅਤੇ ਕੰਮ ਨਿਬੜ ਗਿਆ, ਨਹੀਂ। ਗੁਰੂ ਪਿਆਰਿਓ, ਗੁਰਬਾਣੀ ਗੁਰੂ ਹੈ, ਅਸੀਂ ਇਸ ਮਾਰਗ 'ਤੇ ਚੱਲਣਾ, ਇਸ ਰਾਹ 'ਤੇ ਚੱਲਣਾ, ਸਾਨੂੰ ਗੁਰੂ ਜੀ ਜੋ ਕਹਿੰਦੇ ਨੇ ਉਹ ਕਰਨਾ ਪੈਣਾ। ਗੁਰੂ ਜੀ ਕੋਈ ਗੱਲ ਕਹਿੰਦੇ ਆ 432 ਅੰਗ ਦੇ ਉੱਤੇ, ਇਸ ਯੁੱਗ ਮਹਿ ਸੋਭਾ ਨਾਮ ਕੀ ਮਿਣ ਨਾਮ ਹੈ ਸੋਭ ਨਾ ਹੋਏ, ਗੱਲ ਨਾਮ ਦੀ ਕਰਦੇ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਮਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਓ ਆਏ ਗੁਰੂ ਜੀ ਕਾ ਖਾਲਸਾ, ਓ ਆਏ ਗੁਰੂ ਜੀ ਕੀ ਫਤਿਹ।